श्री नानक पद पंकज बंदन सिमरों अंगद दुख निकंदन अमरदास गुर हृदय त्यावा श्री गुर रामदास गुण गावा श्री अर्जन विघ्नन के नाशक श्री हर गोविंद शुभ सुमत प्रकाशक श्री हर राय नमो कर जोरी गुर हर कृष्ण मनाए बहोरी गुर तेग बहादुर परम कृपाला श्री गुरु गोबिंद सिंह बिसाला तरों तरा पर पुन पुन सीसा बंदों बार बार जगदीसा जिसमें अमृत ज्ञान है माणिक भगत वैराग गुरु ग्रंथ साहिब उदद बंधों कर अनुराग श्री गुर शब्द कमाए जिन जीते पंच बिकार तिन संतन कौ बंदना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहे गुरु साहिब जी दोहरा इम दोह दिशते ओरड़े वीर बड़े बलवंड प्रथम तुफंगन भेड़ कर भयो कुमंड प्रचंड इम दोहे दिशते ओरड़े
वाहिगुरु जी का खालसा वाहिगुरु जी की फतेह दीन दयाल करुणा निदान अंतरजामी गरीब नवाज धन धन सतगुरु श्री गुरु ग्रंथ साहिब जी महाराज की पावन पवित्र हजूरी विखे सज रही गुरु की साज निवाजी साध संगत जियो सत संगत करन दे मिले हुए इस शुभ अवसर विच गुर इतिहास की कथा सरवण करिए धन धन श्री गुरु गोबिंद सिंह महाराज जी के पवित्र इतिहास की कथा के प्रसंग जिवें सरवण कराए जा रहे सन सतगुरु कलगीधर पातशाह महाराज वल पहाड़ी राजे अपनियां फौजां लै के श्री आनंदपुर साहिब के पास चढ़ के आए हैं। सतगुरु जी ने इधरों खालसाई फौजा आनंदपुर साहिब तो तैयार प्रत्यार कीतिया हन। पहाड़ी सैना दे नेड़े ढुकण ते सूहियां ने आ के सतगुरु जी ने खबर दिती है। गुरु महाराज साहब ने खालसे नूं किलियां विच भेजिया है। भाई शेर सिंह भाई नाहर सिंह इह सूरमे लोहगढ़ किले विच तैनात किए अगमपुरे किले विच ਮਜੈਲ ਸਿੰਘਾਂ ਨੂੰ ਭੇਜਿਆ ਹੈ। ਭਾਈ ਉਦੈ ਸਿੰਘ ਜੀ ਨੂੰ ਸਤਿਗੁਰੂ ਜੀ ਨੇ ਕਿਹਾ ਕਿ ਜਿੱਥੇ ਜਿੱਥੇ ਵੱਖ ਵੱਖ ਜਥੇ ਹਨ ਸਿੰਘਾਂ ਦੇ ਔਰ ਜਿੱਧਰ ਪਹਾੜੀ ਫੌਜਾਂ ਦਾ ਬਹੁਤਾ ਜ਼ੋਰ ਪੈਂਦਾ ਜਾਪੇ ਉੱਧਰ ਨੂੰ ਆਪਣੇ ਨਾਲ ਖਾਲਸਾਈ ਫੌਜਾਂ ਲੈ ਕੇ ਜਾਣਾ ਹੈ, ਆਪਣਾ ਬਲ ਪਾ ਕੇ ਫਿਰ ਉੱਧਰੋਂ ਪਹਾੜੀ ਫੌਜਾਂ ਦੇ ਮੂੰਹ ਮੋੜਨੇ ਆ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਭਾਈ ਉਦੈ ਸਿੰਘ ਜੀ ਹਨ ਔਰ ਸਤਿਗੁਰਾਂ ਦੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਪਾਸ ਹਨ। ਭਾਈ ਉਦੈ ਸਿੰਘ ਜੀ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਇੱਛਾ ਜਾਣ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ ਕਿ ਸਤਿਗੁਰੂ ਜੀ ਸਾਹਿਬਜ਼ਾਦਾ ਜੀ ਸੰਕੋਚ ਕਰਦੇ ਹੋਏ ਤੋਂ ਹੱਥੋਂ ਆਗਿਆ ਨਹੀਂ ਮੰਗਦੇ, ਜੱਗ ਦੇ ਮੈਦਾਨ ਵਿੱਚ ਜਾਣ ਦੀ ਇਹਨਾਂ ਨੂੰ ਵੀ ਆਗਿਆ ਦਿਓ। ਸਤਿਗੁਰੂ ਮਹਾਰਾਜ ਸਾਹਿਬ ਨੇ ਪ੍ਰਸੰਨ ਹੋ ਕੇ ਵਚਨ ਕਰਕੇ ਜੰਗ ਦੇ ਮੈਦਾਨ ਵੱਲ ਜਾਣ ਦੀ ਆਗਿਆ ਦਿੱਤੀ ਆ ਔਰ ਨਾਲ ਵਚਨ ਸੁਣਾਇਆ ਹੈ ਕਿ ਸ਼ਸਤਰਧਾਰੀ ਸੂਰਮੇ ਦਾ ਸ਼ਸਤਰ ਵਿੱਦਿਆ ਯੁੱਧ ਵਿੱਦਿਆ ਸਿੱਖਣ ਦਾ ਇਹੋ ਹੀ ਕੰਮ ਹੈ, ਸ੍ਰੇਸ਼ਟ ਉੱਤਮ ਲਾਭ ਹੈ ਉਸਨੂੰ ਕਿ ਜਿਸ ਵਾਸਤੇ ਯੁੱਧ ਵਿੱਦਿਆ ਸ਼ਸਤਰ ਵਿੱਦਿਆ ਦਾ ਅਭਿਆਸ ਕੀਤਾ ਹੋਵੇ, ਜਦੋਂ ਦੁਸ਼ਮਣ ਨਾਲ ਲੜਨ ਦਾ ਮੌਕਾ ਆਵੇ ਉਸ ਵੇਲੇ ਲੜਨਾ ਹੈ, ਇਹ ਨਹੀਂ ਕਿ ਪ੍ਰਦਰਸ਼ਨੀਆਂ ਕਰਦੇ ਰਹਿਣਾ, ਉਵੇਂ ਲੋਕਾਂ ਨੂੰ ਲੋਕ ਦਿਖਾਵਾ ਕਰਨ ਵਾਸਤੇ ਗਤਕਾ ਖੇਡ ਖੇਡ ਦਿਖਾਉਂਦੇ ਰਹਿਣਾ, ਜਦੋਂ ਯੁੱਧ ਦਾ ਸਮਾਂ ਆਵੇ ਤਾਂ ਉਸ ਵੇਲੇ ਉੱਲੇ ਲੁਕ ਜਾਣਾ, ਇੱਧਰ ਉੱਧਰ ਹੋ ਜਾਣਾ, ਇਹ ਸੂਰਮੇ ਦਾ ਕੰਮ ਨਹੀਂ ਹੈ। ਨਾਲ ਸਤਿਗੁਰੂ ਜੀ ਨੇ ਵਚਨ ਕੀਤਾ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਕਿ ਸਿੰਘਾਂ ਦੀ ਅਗਵਾਹੀ ਕਮਾਂਡ ਕਰਦਿਆਂ ਹੋਇਆ ਸਿੰਘਾਂ ਨੂੰ ਜਿਨ੍ਹਾਂ ਦੇ ਮਨਾਂ ਵਿੱਚ ਜੰਗ ਕਰਨ ਦਾ ਅੱਗੇ ਵੱਧ ਵੱਧ ਕੇ ਲੜਨ ਦਾ ਬਹੁਤਾ ਉਤਸ਼ਾਹ ਹੈ, ਜ਼ਿਆਦਾ ਅੱਗੇ ਨਹੀਂ ਵਧਣ ਦੇਣਾ, ਰੋਕ ਰੋਕ ਕੇ ਪਿੱਛੇ ਰੱਖਣਾ ਹੈ, ਕਿਉਂਕਿ ਸੂਰਬੀਰ ਮਹਾਨ ਜਰਨੈਲ ਦੀ ਤਰ੍ਹਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਸਿੰਘ ਸੂਰਮਿਆਂ ਦੀਆਂ ਫੌਜਾਂ ਦੀ ਅਗਵਾਹੀ ਕਰਨ ਦੇ ਯੋਗ ਹੋਏ ਹਨ। ਇਸ ਕਰਕੇ ਸਤਿਗੁਰੂ ਜੀ ਨੇ ਇਹ ਬਚਨ ਸੁਣਾਇਆ। ਸਤਿਗੁਰੂ ਜੀ ਤੋਂ ਇਹ ਆਗਿਆ ਪ੍ਰਾਪਤ ਕਰਕੇ ਗੁਰੂ ਕੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਸਾਹਿਬ ਜੀ ਆਪਣਾ ਘੋੜਾ ਪਾਸ ਮੰਗਵਾਉਂਦੇ ਹਨ, ਆਪ ਦਾਦਾ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਅਸਥਾਨ ਪਾਸ ਪਹੁੰਚ ਕੇ ਨਮਸਕਾਰ ਕਰਦੇ ਹੈ, ਚਾਰ ਪ੍ਰਕਰਮਾ ਕਰਕੇ ਨਮਸਕਾਰ ਕੀਤੀ ਹੈ, ਜੰਗ ਦੇ ਮੈਦਾਨ ਵਿੱਚ ਜਾਣ ਦੀ ਅਰਦਾਸ ਕਰਕੇ ਆ ਗਿਆ, ਉੱਦਮ ਉਤਸ਼ਾਹ ਯੁੱਧ ਲੜਨ ਦਾ ਬਲ ਮੰਗ ਕੇ ਤਿਆਰ ਪਰ ਤਿਆਰ ਹੋ ਕੇ ਘੋੜੇ 'ਤੇ ਸਵਾਰ ਹੋ ਕੇ ਜਿਸ ਭਾਈ ਉਦੈ ਸਿੰਘ ਜੀ ਨੂੰ ਸਤਿਗੁਰੂ ਜੀ ਨੇ ਆਗਿਆ ਕੀਤੀ ਕਿ ਸਾਡੇ ਸਪੁੱਤਰ ਅਜੀਤ ਸਿੰਘ ਨਾਲ ਤੁਸਾਂ ਜਾਣਾ ਹੈ, ਭਾਈ ਉਦੈ ਸਿੰਘ ਸਾਹਿਬ ਜੀ ਨਾਲ ਚੱਲ ਪਏ ਨੇ, ਕਿਉਂਕਿ ਪਹਿਲਾਂ ਬੇਨਤੀ ਕੀਤੀ ਸੀ ਸਤਿਗੁਰੂ ਜੀ ਨੂੰ ਕਿ ਮਹਾਰਾਜ ਸਾਹਿਬਜ਼ਾਦਾ ਜੀ ਦੇ ਨਾਲ ਮੈਂ ਜਾਵਾਂਗਾ, ਜਿੱਥੇ ਸਿੰਘ ਸੂਰਮਿਆਂ ਦਾ ਦਲ ਹੈ ਉੱਥੇ ਜਾ ਪਹੁੰਚਿਆ। ਸਾਹਿਬਜ਼ਾਦਾ ਜੀ ਦੇ ਪਾਸ ਆਉਣ 'ਤੇ ਸਿੰਘਾਂ ਨੇ ਗੱਜ ਕੇ ਫਤਿਹ ਬੁਲਾਈ ਹੈ, ਬਹੁਤ ਖੁਸ਼ ਹੋਏ ਹਨ ਕਿ ਜਿਵੇਂ ਕਿਸੇ ਖੁਸ਼ੀ ਦੇ ਮੌਕੇ 'ਤੇ ਆਪਣਾ ਕੋਈ ਸੰਬੰਧੀ ਆਉਂਦਾ ਹੈ, ਸਤਿਕਾਰਯੋਗ ਸ਼ਖਸੀਅਤ ਪਹੁੰਚੇ ਤਾਂ ਸੰਬੰਧੀਆਂ ਨੂੰ, ਸੱਜਣਾ ਮਿੱਤਰਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਸੀਂ ਵੀ ਆ ਗਏ ਹੋ, ਰੌਣਕ ਨੂੰ ਵਧਾਇਆ ਹੈ। ਯੁੱਧ ਦੇ ਸਮੇਂ ਵਿੱਚ ਸਿੰਘਾਂ ਦੀਆਂ ਫੌਜਾਂ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਪਹੁੰਚਣ 'ਤੇ ਸਿੰਘਾਂ ਨੂੰ ਬਹੁਤ ਖੁਸ਼ੀਆਂ ਹੋਈਆਂ, ਗੱਜ ਕੇ ਫਤਿਹ ਦਾ ਉਚਾਰਨ ਕੀਤਾ ਹੈ। ਬੜੇ ਉਤਸ਼ਾਹ ਸਹਿਤ ਹੋ ਕੇ ਕਿ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਅਗਵਾਹੀ ਵਿੱਚ ਅਸੀਂ ਲੜ ਰਹੇ ਹਾਂ, ਹੁਣ ਸਿੰਘ ਸੂਰਮੇ ਬੜੇ ਉਤਸ਼ਾਹ ਨਾਲ ਅੱਗੇ ਵੱਧਦੇ ਆ। ਜ਼ਿਆਦਾ ਅੱਗੇ ਵੱਧਦੇ ਆ, ਜਦੋਂ ਸਿੰਘਾਂ ਨੂੰ ਦੇਖਿਆ ਬਾਬਾ ਅਜੀਤ ਸਿੰਘ ਜੀ ਨੇ ਤਾਂ ਪਿਤਾ ਸਤਿਗੁਰੂ ਜੀ ਦਾ ਬਚਨ ਚੇਤੇ ਕਰਕੇ ਸਿੰਘਾਂ ਨੂੰ ਰੁਕ ਰੁਕ ਕੇ ਪਿੱਛੇ ਰਹਿ ਕੇ ਲੜਨ ਲਈ ਬਚਨ ਸੁਣਾਇਆ ਹੈ। ਇਸ ਪ੍ਰਕਾਰ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਭਿਆਨਕ ਜੰਗ ਹੋ ਰਿਹਾ ਹੈ। ਵਿਸਥਾਰ ਸਹਿਤ ਪਿੱਛੇ ਇਸ ਪ੍ਰਸੰਗ ਦੀ ਵਿਚਾਰ ਸੁਣਾਈ ਸੀ। ਅੱਗੇ ਜਿਵੇਂ ਕਥਾ ਆ ਰਹੀ ਹੈ, ਸ਼ਰਧਾ ਭਾਵਨਾ ਧਾਰ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਧਿਆਨ ਕਰਦਿਆਂ ਹੋਇਆ ਗੁਰੂ ਕੇ ਖਾਲਸੇ ਦੇ ਯੁੱਧ ਦੇ ਪ੍ਰਸੰਗ ਵੱਲ ਆਪਣੀ ਸੁਰਤੀ ਬਿਰਤੀ ਨੂੰ ਲਿਜਾਂਦਿਆਂ ਹੋਇਆ ਕਥਾ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਇਮ ਦੋਹੇ ਦਿਸ਼ ਤੇ ਓਰੜੇ।
ਇਸ ਤਰ੍ਹਾਂ ਦੋਹਾਂ ਤਰਫਾਂ ਤੋਂ ਜੋ ਪਹਾੜੀ ਫੌਜਾਂ ਵੱਲੋਂ ਵੀ ਜੋ ਸਿਪਾਹੀ ਆ ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਖਾਲਸੇ ਦੀਆਂ ਫੌਜਾਂ ਵਿੱਚੋਂ ਸਿੰਘ ਸੂਰਮੇ ਜੋ ਸਿਪਾਹੀ ਹਨ ਉਹ ਵਧੇ ਹਨ।
ਵੀਰ ਬੜੇ ਬਲਵੰਡ,
ਜਿਹੜੇ ਬੜੇ ਬੜੇ ਬਲ ਵਾਲੇ ਵੱਡੇ ਸੂਰਮੇ ਯੋਧੇ ਹਨ, ਜਿਨ੍ਹਾਂ ਯੋਧਿਆਂ ਦੇ ਜਥਿਆਂ ਵਿੱਚ
ਪ੍ਰਥਮ ਤੁਫੰਗਨ ਭੇੜ ਕਰ,
ਪਹਿਲਾਂ ਬੰਦੂਕਾਂ ਨਾਲ ਗੋਲੀਆਂ ਚਲਾ ਕੇ ਯੁੱਧ ਕੀਤਾ ਹੈ।
ਭਇਓ ਘੁਮੰਡ ਪ੍ਰਚੰਡ,
ਬਹੁਤ ਭਿਆਨਕ ਯੁੱਧ ਹੋਇਆ।
ਰਸਾਵਲ ਛੰਦ ਜਸੰਗ ਵਾਲ ਤਾਹਿਓ,
ਜਸਵਾਲੀਆ ਰਾਜਾ ਕੇਸਰੀ ਚੰਦ ਅੱਗੇ ਵਧਿਆ ਹੈ।
ਪਦਾਤੀ ਲਿਆਇਓ,
ਜਿਹੜਾ ਆਪਣੇ ਨਾਲ ਪਹਾੜੀਆਂ ਦੀ ਪੈਦਲ ਫੌਜ ਲੈ ਕੇ ਆਇਆ।
ਚਲੀ ਯੋ ਤਫੰਗੈ,
ਤੇ ਇਸ ਤਰ੍ਹਾਂ ਇਹ ਬੰਦੂਕਾਂ ਚਲਾਉਂਦੇ ਹਨ, ਗੋਲੀਆਂ ਮਾਰਦੇ ਨੇ।
ਮਹਾ ਏਕ ਸੰਗੈ,
ਤੇ ਇੱਕੋ ਵਾਰੀ ਇਕੱਠੀਆਂ ਗੋਲੀਆਂ ਪਹਾੜੀਆਂ ਨੇ ਚਲਾਈਆਂ।
ਉਦੈ ਸਿੰਘ ਦੌਰਾ,
ਤੇ ਭਾਈ ਉਦੈ ਸਿੰਘ ਜੀ ਇਹਨਾਂ ਦੁਸ਼ਮਣ ਦੀਆਂ ਫੌਜਾਂ ਵੱਲ ਨੂੰ ਅੱਗੇ ਵਧੇ ਹਨ।
ਮਚਿਓ ਭੂਰ ਰੌਰਾ,
ਜਿੱਥੇ ਬਹੁਤ ਰੌਲਾ ਪਾਉਂਦੇ ਹੋਏ ਪਹਾੜੀਏ ਆ ਰਹੇ ਨੇ, ਉਧਰ ਨੂੰ ਭਾਈ ਉਦੈ ਸਿੰਘ ਜੀ ਵਧੇ ਨੇ।
ਛੁੱਟੇ ਤੀਰ ਗੋਰੀ,
ਤੀਰ ਗੋਲੀਆਂ ਜੰਗ ਦੇ ਮੈਦਾਨ ਵਿੱਚ ਛੁੱਟ ਰਹੀਆਂ।
ਭਿਰੇ ਦੌਨ ਓਰੀ,
ਦੋਹਾਂ ਤਰਫਾਂ ਤੋਂ ਫੌਜਾਂ ਨੇੜੇ ਢੁੱਕ ਕੇ ਲੜਨ ਲੱਗ ਪਈਆਂ।
ਮਨੋ ਪੌਣ ਪ੍ਰੇਰੇ,
ਤੇ ਮਾਨੋ ਕੇ ਇਹ ਤੇਜ ਹਨੇਰੀ ਦੇ ਪ੍ਰੇਰੇ ਹੋਏ ਬੱਦਲ ਆ ਗਏ ਹੋਣ, ਜਿਵੇਂ
ਭਏ ਮੇਘ ਨੇਰੇ,
ਤੇ ਉਹ ਬੱਦਲ ਜਾਣੋ ਕੇ ਵਰਸਣ ਵਾਸਤੇ ਵਰਨ ਵਾਸਤੇ ਨੇੜੇ ਢੁੱਕ ਗਏ ਹਨ।
ਪਰੇ ਬ੍ਰਿੰਦ ਓਰੇ,
ਤੇ ਬੱਦਲਾਂ ਤੋਂ ਬਹੁਤ ਸਾਰੇ ਗੜੇ ਜਾਣੋ ਕੇ ਡਿੱਗਣ ਲੱਗ ਪਏ ਹਨ।
ਕ੍ਰਿਖੀ ਸੂਰ ਫੋਰੇ,
ਤੇ ਜਿਵੇਂ ਪੱਕੀ ਖੇਤੀ ਨੂੰ ਬੱਦਲ ਗੜਿਆਂ ਦਾ ਮੀਂਹ ਭਰਾ ਕੇ ਸੁੱਟ ਦਿੰਦੇ ਆ ਲਤਾੜ ਕੇ, ਇਸ ਪ੍ਰਕਾਰ ਸੋ ਸੂਰਮਿਆਂ ਯੋਧਿਆਂ ਨਿਆਈ ਮਾਨੋ ਕਿ ਪੱਕੀ ਖੇਤੀ ਹੈ ਇਹ ਬੱਦਲਾਂ ਸਮਾਨ। ਜੋ ਫੌਜ ਚੜ੍ਹ ਕੇ ਆਈ ਹੈ ਉਸਨੇ ਗੋਲੀਆਂ ਤੀਰਾਂ ਦਾ ਗੜਿਆਂ ਦਾ ਮਨੋਂ ਮੀਂਹ ਵਰਾ ਕੇ ਪੱਕੀ ਖੇਤੀ ਨੂੰ ਲਟਾੜ ਸੁੱਟਿਆ।
ਮਹਾ ਤੇਜ ਤੱਤੇ
ਤੇ ਬੜੇ ਹੀ ਕ੍ਰੋਧ ਵਸ ਹੋ ਕਰਕੇ ਜੋ ਬੜੇ ਤੱਤੇ ਹੋਏ ਹੋਏ ਹਨ।
ਰਸੰਗ ਬੀਰ ਰੱਤੇ
ਤੇ ਬੀਰ ਰਸ ਦੇ ਵਿੱਚ ਇਧਰੋਂ ਸਿੰਘ ਸੂਰਮੇ ਵੀ ਪਹਾੜੀ ਫੌਜਾਂ ਨਾਲ ਲੜਨ ਵਾਸਤੇ ਰੱਤੇ ਹੋਏ ਹਨ।
ਚਲੀ ਸ਼ੂਕ ਗੋਰੀ
ਤੇ ਸ਼ੂਕ ਦੀਆਂ ਹੋਈਆਂ ਗੋਲੀਆਂ ਚੱਲਦੀਆਂ।
ਰਿਦਾ ਸੀਸ ਫੋਰੀ
ਕਈਆਂ ਦੀਆਂ ਛਾਤੀਆਂ ਵਿੰਨ ਦਿੱਤੀਆਂ, ਕਈਆਂ ਦੇ ਸਿਰ ਵਿੰਨ ਦਿੱਤੇ।
ਲੱਗੇ ਕਾਹੇ ਘੁੰਮੇ
ਤੇ ਜਿਨ੍ਹਾਂ ਨੂੰ ਜ਼ਖਮ ਲੱਗਦਾ ਹੈ ਸਿੰਘ ਸੂਰਮਿਆਂ ਵੱਲੋਂ ਗੋਲੀ ਵੱਜਣ ਤੇ, ਜ਼ਖਮ ਲੱਗਣ ਤੇ ਉਸੇ ਵੇਲੇ ਘੁੰਮ ਕੇ ਡਿੱਗਦੇ ਹਨ।
ਪਰੇ ਝੂਮ ਭੂਮੇ
ਤੇ ਝੂਮ ਕੇ ਧਰਤੀ ਉੱਪਰ ਡਿੱਗ ਪੈਂਦੇ ਨੇ।
ਕਿਸੇ ਟਾਂਗ ਟੁੱਟੀ
ਤੇ ਕਿਸੇ ਦੀ ਲੱਤ ਟੁੱਟ ਗਈ ਗੋਲੀ ਵੱਜਣ ਨਾਲ।
ਹਿਰਦੇ ਤੀਰ ਛੁੱਟੀ
ਤੇ ਆਪਣੇ ਹਿਰਦੇ ਦਾ ਉਸਨੇ ਹੌਂਸਲਾ ਹਾਰ ਦਿੱਤਾ ਆ ਕਿ ਮੈਂ ਆਪਣੀ ਲੱਤ ਬਣਾ ਲਈ ਹੈ, ਜ਼ਖਮੀ ਹੋ ਗਿਆ, ਹੁਣ ਮੈਂ ਚੱਲ ਫਿਰ ਕੇ ਲੜ ਨਹੀਂ ਸਕਦਾ। ਇਵੇਂ ਹੌਂਸਲਾ ਹਾਰ ਗਏ ਕਈ।
ਕਿਸੂ ਕਹਾਵ ਛਾਤੀ
ਤੇ ਕਿਸੇ ਦੀ ਛਾਤੀ ਵਿੱਚ ਜ਼ਖਮ ਲੱਗਿਆ।
ਪਰੇ ਉਪਹੁਮ ਘਾਤੀ
ਤੇ ਜ਼ਖਮੀ ਹੋ ਕੇ ਧਰਤੀ ਉੱਪਰ ਡਿੱਗ ਪਿਆ।
ਕਸੈ ਕੋ ਤਫੰਗਾ
ਤੇ ਕੋਈ ਆਪਣੀ ਬੰਦੂਕ ਵਿੱਚ ਗੋਲੀਆਂ ਪਾ ਕੇ ਕੱਸਦਾ ਹੈ।
ਗਜੰ ਕਾਢ ਚੰਗਾ
ਤੇ ਚੰਗੇ ਗਜਾ ਨਾਲ ਜੋ ਠੋਕ ਠੋਕ ਕੇ ਗੋਲੀਆਂ ਨੂੰ ਠੋਕ ਕੇ ਤਿਆਰ ਕਰਦੇ ਹਨ ਬੰਦੂਕਾਂ ਨੂੰ।
ਠੁਕੈ ਡਾਲ ਗੋਰੀ
ਤੇ ਗੋਲੀਆਂ ਪਾ ਕੇ ਠੋਕਦੇ ਹਨ ਗਜਾ ਨਾਲ।
ਡੰਬੈ ਸ਼ਤਰ ਓਰੀ
ਤੇ ਬੈਰੀਆਂ ਵੱਲ ਸਿੰਘ ਸੂਰਮੇ ਇਵੇਂ ਫਿਰ ਬੰਦੂਕਾਂ ਤਿਆਰ ਕਰਕੇ ਪਲੀਤੇ ਦਾਗਦੇ ਗੋਲੀਆਂ ਮਾਰਦੇ ਨੇ।
ਉਠਾਵੈ ਤੜਾਕੇ
ਤੇ ਜਿਸ ਕਰਕੇ ਫਿਰ ਗੋਲੀ ਚੱਲਣ ਦੀ ਤੜਾਕ ਤੜਾਕ ਦੀ ਆਵਾਜ਼ ਹੁੰਦੀ ਹੈ।
ਵੱਡੇ ਵੀਰ ਬਾਂਕੇ
ਤੇ ਵੱਡੇ ਜੋ ਬਾਂਕੇ ਸੁੰਦਰ ਸੂਰਮੇ ਆ ਪਹਾੜੀ ਫੌਜਾਂ ਨਾਲ ਸਿੰਘ ਲੜਦੇ ਹਨ।
ਕਰੈ ਸਿੰਘ ਹੇਲਾ
ਤੇ ਇਸ ਪ੍ਰਕਾਰ ਦੇ ਬਾਂਕੇ ਸੁੰਦਰ ਸੂਰਮੇ ਸਿੰਘ ਹੱਲਾ ਕਰਦੇ ਹਨ ਵੈਰੀਆਂ ਤੇ।
ਪਹਾੜੀ ਨਾ ਝੇਲਾ
ਤੇ ਇਸ ਤਰ੍ਹਾਂ ਦਾ ਬੜਾ ਹੀ ਜ਼ੋਰਦਾਰ ਹੱਲਾ ਚੜ੍ਹ ਕੇ ਆਉਂਦੇ ਹੋਏ ਪਹਾੜੀਆਂ ਤੇ ਜਦੋਂ ਕੀਤਾ ਹੈ ਸਿੰਘਾਂ ਨੇ ਤਾਂ ਉਹਨਾਂ ਤੋਂ ਝੱਲਿਆ ਨਹੀਂ ਗਿਆ।
ਪਦਾਂਤੀ ਗਵਾਰੇ
ਜਿਹੜੇ ਗਵਾਰ ਜਿਹੇ ਮੂਰਖ ਜਿਹੇ ਇਕੱਠੇ ਕਰਕੇ ਲਿਆਂਦੇ, ਜਿਨ੍ਹਾਂ ਨੂੰ ਕਿਹਾ ਕਿ ਜੇਕਰ ਫਤਿਹ ਪ੍ਰਾਪਤ ਹੋ ਗਈ ਤਾਂ ਤੁਹਾਨੂੰ ਧਨ ਮਾਲ ਬਹੁਤ ਦਿੱਤਾ ਜਾਵੇਗਾ, ਭਾਵੇਂ ਕਿ ਤੁਸੀਂ ਫੌਜਾਂ ਵਿੱਚ ਪਹਿਲਾਂ ਭਰਤੀ ਨਹੀਂ ਰੱਖੇ ਹੋਏ। ਇਵੇਂ ਕਹਿ ਕਹਿ ਕੇ ਜੋ ਜਿਨ੍ਹਾਂ ਗਵਾਰਾਂ ਜਿਹਿਆਂ ਮੂਰਖਾਂ ਨੂੰ ਹਥਿਆਰ ਫੜਾ ਕੇ ਇਕੱਠਿਆਂ ਕੀਤਾ ਹੈ ਉਹ ਜੋ ਐਸੇ ਮੂਰਖ ਹਨ।
ਪਰੇ ਇੱਕ ਬਾਰੇ
ਇੱਕੋ ਵਾਰ ਹੀ ਸਿੰਘਾਂ ਉੱਪਰ ਹੱਲਾ ਕਰਕੇ ਪਏ।
ਦੋਹਰਾ ਇਤ ਆਲਮ ਸਿੰਘ ਦਇਆ ਸਿੰਘ
ਤੇ ਇਧਰੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਫੌਜਾਂ ਵੱਲੋਂ ਭਾਈ ਆਲਮ ਸਿੰਘ ਜੀ ਹਨ ਔਰ ਪੰਜਾਂ ਪਿਆਰਿਆਂ ਦੇ ਜਥੇਦਾਰ ਸਿੰਘ ਭਾਈ ਦਇਆ ਸਿੰਘ ਜੀ ਵੀ ਹਨ।
ਮਿਲ ਬਚਿੱਤਰ ਸਿੰਘ ਵੀਰ
ਤੇ ਨਾਲ ਸੂਰਮੇ ਬਲੀ ਬਹਾਦਰ ਭਾਈ ਬਚਿੱਤਰ ਸਿੰਘ ਜੀ ਵੀ ਹਨ।
ਉਦੈ ਸਿੰਘ ਸੋ ਤਬ ਕਹਿਓ
ਤੇ ਭਾਈ ਆਲਮ ਸਿੰਘ ਭਾਈ ਦਇਆ ਸਿੰਘ ਜੀ ਭਾਈ ਬਚਿੱਤਰ ਸਿੰਘ ਨੇ ਮਿਲ ਕੇ ਭਾਈ ਉਦੈ ਸਿੰਘ ਨੂੰ ਬਚਨ ਆਖਿਆ।
ਰਹੋ ਗੁਰਸੁੱਤ ਕੇ ਤੀਰ
ਭਾਈ ਉਦੈ ਸਿੰਘ ਜੀ ਤੁਸੀਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਪਾਸ ਰਹਿਣਾ ਹੈ।
ਪਾਦੜੀ ਛੰਦ ਹਮ ਸਭ ਪਦਾਂਤ ਕੇ ਸਮੁਖ ਜਾਏ
ਤੇ ਅਸੀਂ ਸਭ ਹੁਣ ਚੱਲ ਕੇ ਜਿਹੜੀਆਂ ਆਪ ਪੈਦਲ ਫੌਜਾਂ ਆ ਰਹੀਆਂ ਨਾ ਪਹਾੜੀਆਂ ਦੀਆਂ ਇਹਨਾਂ ਨੂੰ ਮਾਰ ਮਾਰ ਕੇ ਨਾਸ ਕਰਨ ਵਾਸਤੇ ਅੱਗੇ ਜਾਵਾਂਗੇ।
ਉਤ ਵਧੀ ਜਾਏ ਹੱਥ ਕੈ ਹਟਾਏ
ਤੇ ਇਹ ਜੋ ਪੈਦਲ ਗਵਾਰ ਜਿਹੇ ਚੜ੍ਹ ਕੇ ਅੱਗੇ ਵੱਧਦੇ ਆ ਰਹੇ ਹੈ ਇਹਨਾਂ ਨੂੰ ਮਾਰ ਮਾਰ ਕੇ ਮੁਕਾਵਾਂਗੇ, ਹਟਾ ਦੇਵਾਂਗੇ ਪਿੱਛੇ।
ਇਹ ਦਲ ਤੁਰੰਗ ਕੇ ਟੋਲ ਦੇਖ
ਤੇ ਇਹੋ ਜੋ ਘੋੜ ਸਵਾਰ ਸਿਪਾਹੀਆਂ ਦੀਆਂ ਫੌਜਾਂ ਦਾ ਵੀ ਦਲ ਆਉਂਦਾ ਤੁਸੀਂ ਵੇਖਦੇ ਹੋ ਭਾਈ ਉਦੈ ਸਿੰਘ ਜੀ।
ਇਨ ਸੰਗ ਅਰਹੋ ਦਿੜ ਰੱਖੋ ਟੇਕ
ਤੇ ਇਸ ਤਰ੍ਹਾਂ ਇਹਨਾਂ ਦੇ ਨਾਲ ਤੁਸੀਂ ਲੜਨਾ ਹੈ, ਜੇ ਲੜਨਾ ਪਵੇ ਹੁਣ ਤਾਂ ਇਹ ਜ਼ਿਆਦਾ ਚੜ੍ਹ ਕੇ ਜਦੋਂ ਅੱਗੇ ਆ ਜਾਣ ਤਾਂ ਫਿਰ ਇਵੇਂ ਸੋ ਆਪਣੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਲ ਦੀ ਟੇਕ ਰੱਖ ਕੇ ਲੜਨਾ।
ਨਹਿ ਅਗਰ ਜਾਨ ਕੀ ਕਰੋ ਕਹਾਤ,
ਤੇ ਕਿਸੇ ਤਰ੍ਹਾਂ ਦੇ ਦਾਅ ਤੁਸੀਂ ਨਹੀਂ ਕਰਨੇ ਅੱਗੇ ਵਧਣ ਦੇ।
ਗਨ ਤਜੋ ਤੁਪਕ ਤੱਕ ਸ਼ਤਰਗਾਤ,
ਤੇ ਵੈਰੀਆਂ ਦੇ ਸਰੀਰਾਂ ਦੇ ਨਿਸ਼ਾਨੇ ਤੱਕ ਕੇ ਪਿੱਛੋਂ ਹੀ ਤੁਸਾਂ ਗੋਲੀਆਂ ਵੈਰੀਆਂ ਦੇ ਤਨਾਂ ਨੂੰ ਮਾਰਨੀਆਂ।
ਗੁਰ ਪੁੱਤਰ ਰਾਖ ਥਿਰ ਧੀਰ ਦੇਹੋ,
ਤੇ ਇਸ ਤਰ੍ਹਾਂ ਤੁਸੀਂ ਹੌਂਸਲਾ ਦੇ ਕੇ ਧੀਰਜ ਧਾਰ ਕੇ ਸਾਹਿਬਜ਼ਾਦਾ ਜੀ ਨੂੰ ਪਿੱਛੇ ਹੀ ਟਿਕਾ ਕੇ ਰੱਖਿਓ। ਇਵੇਂ ਸਿੰਘ ਸੂਰਮੇ, ਭਾਵੇਂ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਧ ਸੰਗਤ ਜੋ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਜੰਗ ਦੇ ਮੈਦਾਨ ਵਿੱਚ ਸਿੰਘ ਸੂਰਮਿਆਂ ਦੀ ਅਗਵਾਹੀ ਵਿੱਚ ਯੁੱਧ ਲੜਨ ਵਾਸਤੇ ਭੇਜ ਦਿੱਤਾ, ਪਰ ਸਿੰਘ ਫਿਰ ਵੀ ਸਾਹਿਬਜ਼ਾਦਾ ਜੀ ਦਾ ਖਿਆਲ ਰੱਖਦੇ ਆ। ਜੋ ਭਾਈ ਆਲਮ ਸਿੰਘ, ਦਇਆ ਸਿੰਘ, ਬਚਿੱਤਰ ਸਿੰਘ ਨੇ ਭਾਈ ਉਦੈ ਸਿੰਘ ਨੂੰ ਕਿਹਾ ਆ ਕਿ ਸਤਿਗੁਰੂ ਜੀ ਨੇ ਤੁਹਾਨੂੰ ਸਾਹਿਬਜ਼ਾਦਾ ਜੀ ਦੇ ਨਾਲ ਭੇਜਿਆ ਹੈ, ਤੁਸੀਂ ਸਾਹਿਬਜ਼ਾਦਾ ਜੀ ਦੇ ਨਾਲ ਰਹਿਣਾ ਹੈ। ਇਹਨਾਂ ਦੇ ਮਨ ਵਿੱਚ ਜੰਗ ਕਰਨ ਦਾ ਬੜਾ ਉਤਸ਼ਾਹ ਹੈ, ਧੀਰਜ ਦੇ ਕੇ ਇਹਨਾਂ ਨੂੰ ਪਿੱਛੇ ਟਿਕਾ ਕੇ ਰੱਖਣਾ ਕਰੋ।
ਨਹਿ ਜਾਹੇ ਅਗਾਰੀ ਵਧਹਿ ਕੇਹੋ,
ਤੇ ਕਿਸੇ ਤਰ੍ਹਾਂ ਵੀ ਇਹ ਜ਼ਿਆਦਾ ਵੱਧ ਕੇ ਅੱਗੇ ਜੰਗ ਦੇ ਮੈਦਾਨ ਵਿੱਚ ਨਾ ਪਹੁੰਚਣ।
ਇਨ ਨਈ ਬੈਸ ਰਨ ਚੌਂਪ ਭੂਰ,
ਇਸ ਤਰ੍ਹਾਂ ਪਿਆਰੇ ਦਇਆ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਉਦੈ ਸਿੰਘ ਨੂੰ ਕਹਿੰਦੇ ਹਨ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਨਵੀਂ ਅਵਸਥਾ ਹੈ ਤੇ ਇਹਨਾਂ ਦੇ ਹਿਰਦੇ ਵਿੱਚ ਜੰਗ ਕਰਨ ਦਾ ਬੜਾ ਹੀ ਉਤਸ਼ਾਹ ਹੈ।
ਪ੍ਰਭ ਪੁਰਖ ਪੁੱਤਰ ਸੂਰਾ ਗਰੂਰ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਹਨ, ਇਸ ਕਰਕੇ ਬਹੁਤ ਹੀ ਜੰਗ ਕਰਨ ਦਾ ਉਤਸ਼ਾਹ, ਸੂਰਬੀਰਤਾ ਬਲ ਆਪਣੇ ਹਿਰਦੇ ਵਿੱਚ ਇਹ ਰੱਖਣ ਵਾਲੇ ਹਨ।
ਇਮ ਭਲੀ ਭਾਂਤ ਕਹਿ ਕਰ ਟਿਕਾਏ,
ਮਾਣ ਤਾਣ ਨਾਲ ਇਹ ਜੰਗ ਲੜਨ ਵਾਲੇ ਨੇ। ਇਵੇਂ ਸਿੰਘਾਂ ਨੇ ਭਾਈ ਉਦੈ ਸਿੰਘ ਨੂੰ ਕਹਿ ਕੇ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਪਿੱਛੇ ਹੀ ਟਿਕਾਇਆ।
ਲੈ ਸਿੰਘ ਪੰਜ ਸੈ ਸੰਗ ਧਾਹੇ,
ਤੇ ਆਪਣੇ ਨਾਲ 500 ਸਿੰਘ ਸੂਰਮਿਆਂ ਸ਼ਸਤਰਧਾਰੀ ਯੋਧਿਆਂ ਨੂੰ ਲੈ ਕੇ ਇਹ ਸਿੰਘ ਅੱਗੇ ਵਧਣ ਲੱਗੇ ਹਨ।
ਇੱਕ ਵਾਰ ਪਰੇ ਉੱਪਰ ਰਸਾਏ,
ਇੱਕੋ ਵਾਰ ਹੀ ਆ ਰਹੀਆਂ ਪੈਦਲ ਫੌਜਾਂ ਉੱਪਰ ਵੀਰ ਰਸ ਧਾਰ ਕੇ ਟੁੱਟ ਕੇ ਪੈ ਗਏ ਹਨ ਸਿੰਘ।
ਗੁਲਕਾਨ ਮੀਂਹ ਬਰਖਾਏ ਧਾਹੇ,
ਤੇ ਧਾ ਕੇ ਅੱਗੇ ਵੱਧਦਿਆਂ ਹੋਇਆਂ ਗੋਲੀਆਂ ਦਾ ਬਹੁਤਾ ਵੈਰੀਆਂ ਦੀਆਂ ਫੌਜਾਂ 'ਤੇ ਮੀਂਹ ਵਰਾ ਦਿੱਤਾ ਸਿੰਘਾਂ ਨੇ।
ਗਨ ਤੀਰ ਵੀਰ ਧਰ ਧੀਰ ਮਾਰ,
ਅਤੇ ਇਸ ਤਰ੍ਹਾਂ ਸੂਰਮਿਆਂ ਨੇ ਬਹੁਤ ਸਾਰੇ ਤੀਰ ਧਨਖਾਂ ਦੇ ਚਿੱਲਿਆਂ ਵਿੱਚ ਜੜ ਜੜ ਕੇ ਵੈਰੀਆਂ ਵੱਲ ਨੂੰ ਮਾਰੇ।
ਕੜਕੀ ਕਮਾਨ ਜਿਮ ਉਡਟ ਉਡਤ ਮਾਰ,
ਅਤੇ ਇਸ ਤਰ੍ਹਾਂ ਕਮਾਨ ਕੜਕੀ ਹੈ, ਕਮਾਨਾਂ ਦੇ ਵਿੱਚੋਂ ਤੀਰ ਇਵੇਂ ਛੁੱਟੇ ਹਨ, ਛੁੱਟ ਕੇ ਇਵੇਂ ਵੈਰੀਆਂ ਦੀਆਂ ਫੌਜਾਂ ਵੱਲ ਨੂੰ ਗਏ ਆ, ਜਿਵੇਂ ਕਿ ਉੱਡਣੇ ਸੱਪ ਛੂੰਕਦੇ ਹੋਏ ਜਾਂਦੇ ਹੋਣ।
ਮਿਲ ਗਏ ਬੀਚ ਗਨ ਸੇਲ ਠੇਲ,
ਇਸ ਤਰ੍ਹਾਂ ਸਿੰਘ ਸੂਰਮੇ ਯੋਧੇ ਪਹਾੜੀਆਂ ਦੀਆਂ ਪੈਦਲ ਫੌਜਾਂ ਦੇ ਵਿੱਚ ਜੋ ਨੇਜੇ ਘੁਮਾਉਂਦੇ ਹੋਏ ਜਾ ਪ੍ਰਵੇਸ਼ ਹੋਏ।
ਹੱਥ ਖੜਗ ਕਾਟ ਰਿਪ ਪੇਲ ਪੇਲ,
ਤੇਗਾਂ ਦੇ ਵਾਰ ਕਰਦੇ ਆ, ਵਾਰ ਕਰਕੇ ਵੈਰੀਆਂ ਦੇ ਸਿਰਾਂ ਦੇ ਗਾਟੇ ਲਾਹ ਲਾ ਕੇ ਸੁੱਟਦੇ ਹਨ। ਇਵੇਂ ਫਿਰ ਵਾਰ ਕਰਦਿਆਂ ਹੋਇਆਂ ਪਛਾਹ ਪਛਾੜਦੇ ਹਨ ਫੌਜਾਂ ਨੂੰ।
ਗਿਰ ਗਏ ਸੁਭਟ ਗਨ ਲੋਥ ਪੋਥ,
ਅਤੇ ਬਹੁਤ ਸਾਰੇ ਜਿਹੜੇ ਸੂਰਮੇ ਬਣ ਕੇ ਪਹਾੜੀਏ ਆਏ ਸੀ ਉਹ ਆਪਣੇ ਤਨ ਕਟਵਾ ਕੇ ਡਿੱਗ ਪਏ। ਉਹਨਾਂ ਦੀਆਂ ਲੋਥਾਂ ਉੱਪਰ ਲੋਥਾਂ ਦੇ ਢੇਰ ਸਿੰਘਾਂ ਨੇ ਲਗਾ ਦਿੱਤੇ ਮਾਰ ਮਾਰ ਕੇ।
ਹੈ ਪਗਨ ਸੰਗ ਤਨ ਚੌਥ ਤੋ ਥੋਥ,
ਅਤੇ ਜਿਨ੍ਹਾਂ ਦੇ ਸਰੀਰ ਘੋੜਿਆਂ ਦੀਆਂ ਟਾਪਾਂ ਦੇ ਨਾਲ ਬਿੰਨੇ ਗਏ ਆ, ਚਿੱਥੇ ਗਏ ਆ, ਅਤੇ ਇਸ ਪ੍ਰਕਾਰ ਦੇ ਫਿਰ ਬਲ ਤੋਂ ਹੀਣੇ ਥੋਥੇ ਹੋ ਗਏ ਹਨ ਸਰੀਰ ਉਹਨਾਂ ਦੇ।
ਚਲੀ ਅੰਤ ਰਕਤ ਪਿਲੇ ਅੰਤ ਕੁੱਟ ਕੱਟ,
ਅਤੇ ਇਸ ਪ੍ਰਕਾਰ ਫਿਰ ਜਦੋਂ ਉਹਨਾਂ ਦੇ ਸਰੀਰ ਜਿਹੜੇ ਕਿ ਮਰ ਮਰ ਕੇ ਕਈ ਡਿੱਗੇ ਆ, ਕਈ ਪਹਾੜੀਏ ਜ਼ਖਮੀ ਹੋ ਹੋ ਕੇ ਡਿੱਗੇ ਨੇ, ਅਤੇ ਉਹਨਾਂ ਦੇ ਉੱਪਰ ਜਦੋਂ ਘੋੜਿਆਂ ਦੇ ਪੌੜ ਰੱਖੇ ਗਏ ਆ, ਫਿਰ ਕੱਟੇ ਗਏ ਹਨ ਸਰੀਰ, ਅਤੇ ਉਹਨਾਂ ਦੇ ਸਰੀਰਾਂ ਵਿੱਚੋਂ ਲਹੂ ਵਗਿਆ।
ਮਿਲੀ ਅੰਤ ਹੱਥ ਵੱਥਨ ਦਬਟ,
ਅਤੇ ਫਿਰ ਇਸ ਤਰ੍ਹਾਂ ਸਿੰਘ ਸੂਰਮਿਆਂ ਨੇ ਹੱਥੋ ਹੱਥੀ ਹੋ ਕੇ ਨੇੜੇ ਢੁੱਕ ਕੇ ਵੈਰੀਆਂ ਨੂੰ अपने शस्त्रां दे वारां दे अधीन करके दबाया।
इम मरे जब है भजे गवार।
ते इस प्रकार जदों बहुत सारे जड़े पैदल वध के अगे आए सी उन्हां नूं मार दिता है। ते जिहड़े गवार मूर्ख जिहे इकट्ठे करके लियांदे सी ਉਹ ਡਰਦੇ ਮਰ ਗਏ। ਜੰਗ ਦਾ ਮੈਦਾਨ ਛੱਡ ਕੇ ਭੱਜ ਨੱਠੇ।
ਪਿਖ ਭੀਮ ਰੂਪ ਸਿੰਘਨ ਉਦਾਰ।
ਤੇ ਉਹ ਜਦੋਂ ਭੱਜ ਉੱਠੇ ਆ ਕਿਵੇਂ ਭੱਜੇ ਹਨ, ਉਹਨਾਂ ਨੇ ਵੇਖਿਆ ਕਿ ਇਹ ਜੋ ਸਿੰਘਾਂ ਦਾ ਰੂਪ ਇਹ ਤਾਂ ਬਹੁਤ ਹੀ ਭਿਆਨਕ ਰੂਪ ਹੈ, ਸਾਨੂੰ ਤਾਂ ਇਹ ਨਾਸ ਕਰ ਦੇਣਗੇ, ਇਹਨਾਂ ਦੇ ਅੱਗੇ ਤਾਂ ਅਸੀਂ ਠਹਿਰ ਨਹੀਂ ਸਕਦੇ।
ਠਹਿਰੰਤ ਨਹਿਨ ਜਿਮ ਮਨਹੋ ਆਏ।
ਤੇ ਮਾਨੋ ਕਿ ਜਿਵੇਂ ਇਹ ਆਏ ਸਨ ਬਹੁਤ ਜ਼ਿਆਦਾ ਚੜ੍ਹ ਕੇ ਬੜੇ ਉਤਸ਼ਾਹ ਦੇ ਨਾਲ।
ਮਾਰਤ ਰਸਾਏ ਨਹਿ ਕੋ ਉਪਾਏ।
ਤੇ ਇਸੇ ਪ੍ਰਕਾਰ ਫਿਰ ਪੜ੍ਹ ਦੋ ਭਾਈ। ਠਹਿਰਤ
ਠਹਿਰੰਤ ਨਹਿਨ ਜਮ ਮਨਹੋ ਆਏ।
ਜਮ ਮਨਹੋ ਆਏ ਮਾਨੋ ਕਿ ਇਹ ਸੋ ਅੱਗੇ ਠਹਿਰਦੇ ਨਹੀਂ ਹਨ। ਇਹਨਾਂ ਨੇ ਜੋ ਪਹਾੜੀ ਫੌਜਾਂ ਨੇ ਪੈਦਲਾਂ ਨੇ ਆਪਣੇ ਮਨ ਵਿੱਚ ਜਿੰਨਾ ਸੋਚਿਆ ਸੀ ਝੱਟ ਹੀ ਅਸੀਂ ਸਿੰਘਾਂ ਨੂੰ ਮਾਰ ਲਵਾਂਗੇ, ਹੁਣ ਇਹਨਾਂ ਨੂੰ ਇਵੇਂ ਪ੍ਰਤੀਤ ਹੋਇਆ ਕਿ ਸਾਨੂੰ ਮਾਰਨ ਵਾਸਤੇ ਤਾਂ ਇਹ ਜਮਦੂਤ ਹੀ ਆ ਮਿਲੇ ਹਨ।
ਮਾਰਤ ਰਸਾਏ ਨਹਿ ਕੋ ਉਪਾਏ।
ਤੇ ਬਹੁਤ ਗੁੱਸਾ ਧਾਰ ਕਰਕੇ ਮਾਰਨ ਦਾ ਇਹਨਾਂ ਨੂੰ ਕੋਈ ਵੀ ਹੁਣ ਯਤਨ ਨਹੀਂ ਪੈਦਲਾਂ ਦੇ ਪਾਸੋਂ ਹੁੰਦਾ।
ਤਬ ਭੀਮ ਚੰਦ ਲੱਖ ਭੀਮ ਯੁੱਧ।
ਤੇ ਬੜਾ ਹੀ ਭਿਆਨਕ ਯੁੱਧ ਕੀਤਾ ਹੋਇਆ ਸਿੰਘਾਂ ਵੱਲੋਂ ਪਹਾੜੀਆਂ ਨੂੰ ਮਾਰਨ ਦਾ। ਭੀਮ ਚੰਦ ਕਹਿਲੂਰੀਏ ਪਹਾੜੀ ਰਾਜੇ ਨੇ ਜਦੋਂ ਵੇਖਿਆ।
ਭੀ ਪ੍ਰਥਮ ਹਾਰ ਬੋਲਿਓ ਸੁਕਰੁੱਧ।
ਤੇ ਆਪਣੇ ਪਹਿਲੇ ਹੱਲੇ ਦੇ ਵਿੱਚ ਹੀ ਆਪਣੀ ਹਾਰ ਹੁੰਦੀ ਵੇਖ ਕੇ ਬੜਾ ਕ੍ਰੋਧਵਾਨ ਹੋ ਕੇ ਭੀਮ ਚੰਦ ਕਹਿਣ ਲੱਗਾ ਏ।
ਦੋਹਰਾ ਜਮਤੁੱਲਾ ਭਾਊ ਹੁਤੋ।
ਤੇ ਜਿਹੜਾ ਜਮਤੁੱਲਾ ਭਾਊ ਰੰਗੜਾਂ ਗੁਜਰਾਂ ਦਾ ਸਰਦਾਰ ਬਣਾ ਕੇ ਲਿਆਂਦਾ ਹੈ ਕਹਿਲੂਰੀਏ ਪਹਾੜੀ ਰਾਜੇ ਨੇ, ਜੋ
ਗੁਜਰਨ ਗਨ ਸਰਦਾਰ,
ਬਹੁਤ ਸਾਰੇ ਗੁਜਰਾਂ ਰੰਗੜਾਂ ਦਾ ਉਸ ਨੂੰ ਜਰਨੈਲ ਬਣਾ ਕੇ ਭੀਮ ਚੰਦ ਨੇ ਲਿਆਂਦਾ।
ਤਾੜਿਓ ਰਾਤੀ ਆਂਖ ਕਰ।
ਬੜੇ ਕ੍ਰੋਧਵਸ ਹੋ ਕੇ ਅੱਖਾਂ ਲਾਲ ਕਰਕੇ ਭੀਮ ਚੰਦ ਕਹਿਲੂਰੀਆ ਜਮਤੁੱਲਾ ਭਾਊ ਨੂੰ ਇਵੇਂ ਤਾੜਦਾ ਹੈ।
ਤੂੰ ਨਿਤ ਕਰਤ ਉਚਾਰ।
ਭੀਮ ਚੰਦ ਕਹਿੰਦਾ ਆ ਜਮਤੁੱਲਾ ਭਾਊ ਕਿ ਨਿਤ ਹੀ ਤੂੰ ਪਹਿਲਾਂ ਬੜੀਆਂ ਡੀਂਗਾਂ ਮਾਰਦਾ ਹੁੰਦਾ ਸੀ।
ਤੋਟਕ ਛੰਦ ਬਜਰੂੜ ਜਬੈ ਹਤ ਗ੍ਰਾਮ ਲਿਓ।
ਤੇ ਜਦੋਂ ਬਜਰੂੜ ਨਗਰ ਨੂੰ ਸੋਧਿਆ ਸੀ ਖਾਲਸੇ ਨੇ, ਕਿਉਂਕਿ ਬਜਰੂੜ ਪਿੰਡ ਵਾਲੇ ਜੋ ਲੋਕ ਉਹ ਰਾਹ ਜਾਂਦੀਆਂ ਸੰਗਤਾਂ ਨੂੰ ਲੁੱਟਿਆ ਕਰਦੇ, ਰੋਕਿਆ ਕਰਦੇ, ਪਰੇਸ਼ਾਨ ਕਰਿਆ ਕਰਦੇ ਸਨ। ਇਸ ਕਰਕੇ ਖਾਲਸੇ ਨੇ ਜਦੋਂ ਉਹਨਾਂ ਦੀ ਕੁੱਟਮਾਰ ਕੀਤੀ ਸੀ, ਉਹਨਾਂ ਨੂੰ ਸੋਧਾ ਲਗਾਇਆ ਸੀ, ਅਤੇ ਉਸ ਵੇਲੇ ਜਮਤੁੱਲਾ ਭਾਊ ਤੂੰ ਬਜਰੂੜ ਨਗਰ ਨੂੰ ਸੋਧਣ 'ਤੇ ਖਾਲਸੇ ਵੱਲੋਂ ਬਾਅਦ ਵਿੱਚ ਬੜਾ ਕ੍ਰੋਧਵਾਨ ਹੋਇਆ ਸੈਂ।
ਤਬ ਕੋ ਦੁੱਖ ਪਾਏ ਪਨਹੰਤ ਪਹਿਓ।
ਤਦੋਂ ਤਾਂ ਤੂੰ ਬੜਾ ਦੁਖੀ ਹੋ ਕੇ ਇਵੇਂ ਕਿਹਾ ਕਰਦਾ ਸੀ।
ਗੁਰਸੰਗ ਲੜੋਂ ਦਲ ਥੋਰ ਹੈ।
ਅਤੇ ਤੂੰ ਇਵੇਂ ਮੰਗਾਰਦਾ ਰਿਹਾ, ਇਵੇਂ ਤੂੰ ਆਖਦਾ ਰਿਹਾ ਆ ਕਿ ਮੈਂ ਗੁਰਾਂ ਦੇ ਨਾਲ ਲੜਾਂਗਾ, ਅਤੇ ਗੁਰਾਂ ਦੇ ਕੋਲ ਤਾਂ ਥੋੜ੍ਹੀ ਜਿਹੀ ਫੌਜ ਦਾ ਹੀ ਦਲ ਹੈ, ਉਹ ਸਾਡੇ ਅੱਗੇ ਰੁਕ ਨਹੀਂ ਸਕਦੇ।
ਪਲਟਾ ਹਮਰੋ ਨਿਤ ਲੈਨ ਚਹੈ।
ਅਤੇ ਅਸੀਂ ਨਿਤ ਹੀ ਆਪਣਾ ਜੋ ਬਜਰੂੜ ਪਿੰਡ ਦੇ ਰੰਗੜਾਂ ਨੂੰ ਜਿਵੇਂ ਗੁਰਾਂ ਨੇ ਸੋਧਾ ਲਗਾਇਆ ਸੀ ਉਹਨਾਂ ਨੂੰ ਸੋਧਣ ਦਾ ਬਦਲਾ ਅਸੀਂ ਲੈਣਾ ਚਾਹੁੰਦੇ ਹਾਂ, ਇਵੇਂ ਤੂੰ ਕਹਿੰਦਾ ਰਿਹਾ ਹੈ।
ਸਮੁਦਾਇ ਸਕੇਲਨ ਛੇਰ ਕਰਾਂ।
ਅਤੇ ਇਵੇਂ ਆਖਦਾ ਰਿਹਾ ਤੂੰ ਕਿ ਮੈਂ ਪਹਾੜਾਂ ਦੀਆਂ ਦੂਣਾਂ ਵਿੱਚੋਂ ਗੁਜਰਾਂ ਰੰਗੜਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਛੇੜਾਂ ਨੇ ਜਿੱਥੋਂ ਕਿਤਿਓਂ ਵੀ ਗੁਜਰਾਂ ਨੂੰ ਇਕੱਠੇ ਕਰ ਲਵਾਂਗਾ।
ਤੁਮ ਸੰਗ ਚਲੋ ਪਿਖ ਲੇ ਹੋ ਲਰਾਂ।
ਅਤੇ ਇਹ ਤੂੰ ਮੈਨੂੰ ਗੱਲ ਕਹਿੰਦਾ ਰਿਹਾ ਆ ਕਿ ਰਾਜਾ ਭੀਮ ਚੰਦ ਤੇਰੇ ਨਾਲ ਮੈਂ ਹੋ ਕੇ ਜਦੋਂ ਰੰਗੜਾਂ ਗੁਜਰਾਂ ਨੂੰ ਇਕੱਠਿਆਂ ਕਰਕੇ ਜਾ ਕੇ ਗੁਰਾਂ ਦੇ ਨਾਲ ਜੰਗ ਕਰਾਂਗਾ।
ਕੁਛ ਥੋਰ ਸਹਾਇਕ ਆਪ ਬਣੇ।
ਥੋੜ੍ਹੀ ਜਿਹੀ ਤੁਸੀਂ ਕਿਤੇ ਮੇਰੀ ਸਹਾਇਤਾ ਕਰ ਦਿਓ ਆਪ ਨਾਲ ਹੋ ਕੇ।
ਤਬ ਜਾਣ ਲਿਜੈ ਸਭ ਸਿੰਘ ਹਨੇ।
ਜਾਣ ਲਿਓ ਕਿ ਜਾਂਦਿਆਂ ਸਾਰ ਹੀ ਜਿੰਨੇ ਵੀ ਗੁਰਾਂ ਦੇ ਸਾਰੇ ਸਿੰਘ ਹਨ ਨਾ ਸ਼ਸਤਰਧਾਰੀ, ਪਹੁੰਚਦਿਆਂ ਨੇੜੇ ਢੁੱਕਦਿਆਂ ਹੀ ਸਭ ਨੂੰ ਖਤਮ ਕਰ ਦੇਵਾਂਗੇ।
ਅਬ ਕਿਉ ਨਹਿਸੋ ਸਿਮਰੋ ਮਨ ਮੈਂ।
ਇਸ ਤਰ੍ਹਾਂ ਦੀਆਂ ਗੱਲਾਂ ਜੋ ਤੂੰ ਕਰਦਾ ਰਿਹਾ, ਜੋ ਤੂੰ ਬੜਾ ਹੀ ਜੰਗ ਕਰਨ ਦਾ ਉਤਸ਼ਾਹ ਆਪ ਬੋਲ ਸੁਣਾ ਕੇ ਸਾਨੂੰ ਇਹ ਉਤਸ਼ਾਹ ਵਧਾਉਂਦਾ ਰਿਹਾ ਹੈ, ਉਹ ਆਪਣੀਆਂ ਇਹਨਾਂ ਗੱਲਾਂ ਨੂੰ ਤੂੰ ਯਾਦ ਕਿਉਂ ਨਹੀਂ ਕਰਦਾ ਹੁਣ?
ਮੋਹਰੇ ਚਲ ਜਾਹੋ ਥਿਰੋ ਰਨ ਮੈਂ।
ਤੇ ਮੋਹਰੀ ਹੋ ਕੇ ਆਗੂ ਬਣ ਕੇ ਅੱਗੇ ਵਧਣਾ ਕਰ, ਅਤੇ ਜਿਨ੍ਹਾਂ ਨਾਲ ਲੜਨਾ ਤੂੰ ਪਹਿਲਾਂ ਦੱਸਿਆ ਕਿ ਬੜਾ ਹੀ ਸੌਖਾ ਆ ਸਿੰਘਾਂ ਨਾਲ ਲੜਨਾ ਹੈ, ਅਤੇ ਹੁਣ ਤੂੰ ਅੱਗੇ ਵੱਧ ਕੇ ਉਹਨਾਂ ਦੇ ਜੋ ਜੰਗ ਦੇ ਮੈਦਾਨ ਵਿੱਚ ਸਾਹਮਣੇ ਕਿਉਂ ਨਹੀਂ ਹੁੰਦਾ?
ਸਭ ਛੇੜ ਪਲਾਇਨ ਹੋਏ ਚਲੀ।
ਜਿਹੜੀ ਛੇੜ ਬਾਰੇ ਤੂੰ ਕਹਿੰਦਾ ਰਿਹਾ ਕਿ ਗੁਜਰਾਂ ਦੀ ਛੇੜ ਇਕੱਠੀ ਕਰਕੇ ਨਾ ਇਹਨਾਂ ਨਾਲ ਹੀ ਆਪਾਂ ਸਿੰਘਾਂ ਨੂੰ ਮਾਰ ਲੈਣਾ, ਇਹ ਗੁਜਰਾਂ ਰੰਗੜਾਂ ਦੀ ਛੇੜ ਤਾਂ ਤੇਰੀ ਹੁਣ ਭੱਜਦੀ ਜਾ ਰਹੀ ਹੈ ਮੈਦਾਨ ਛੱਡ ਕੇ।
ਠਹਿਰੇ ਤੁਝ ਤੇ ਲਰ ਭਾਂਤ ਭਲੀ।
ਤੇ ਹੁਣ ਇਹਨਾਂ ਨੂੰ ਤੂੰ ਹੀ ਠਹਿਰਾ ਸਕਦਾ ਹੈ, ਇਹਨਾਂ ਨੂੰ ਇਕੱਠਿਆਂ ਕਰਕੇ ਵੀ ਤੂੰ ਹੀ ਲਿਆਂਦਾ ਆ ਪਹਾੜਾਂ ਵਿੱਚੋਂ ਗੁਜਰਾਂ ਨੂੰ, ਅਤੇ ਭਲੀ ਤਰ੍ਹਾਂ ਹੁਣ ਇਹਨਾਂ ਨੂੰ ਤੂੰ ਹੀ ਰੋਕ ਸਕਦਾ, ਨਹੀਂ ਤਾਂ ਭੱਜਣ ਤੋਂ ਇਹਨਾਂ ਨੂੰ ਠਹਿਰਾ ਨਹੀਂ ਸਕਦਾ ਕੋਈ।
ਕਹਿ ਲੂਰ ਪਤੀ ਬਚ ਸ਼੍ਰੋਣ ਸੁਨੇ।
ਇਸ ਤਰ੍ਹਾਂ ਦੇ ਇਹ ਬੋਲ ਪਹਾੜੀ ਰਾਜੇ ਭੀਮ ਚੰਦ ਦੇ ਮੂੰਹ ਤੋਂ ਕਹੇ ਹੋਏ ਜਮਤੁੱਲਾ ਭਾਊ ਗੁਜਰਾਂ ਦੇ ਜਰਨੈਲ ਨੇ ਸੁਣੇ।
ਚਪ ਗੁਜਰ ਕ੍ਰੋਧਿਤ ਹੋਏ ਘਨੇ।
ਇਹ ਬਹੁਤ ਖਿਜਿਆ ਆ ਜਮਤੁੱਲਾ ਭਾਊ, ਅਤੇ ਇਸਨੇ ਬੜਾ ਹੀ ਕ੍ਰੋਧਵਾਨ ਹੋ ਕੇ ਫਿਰ
ਸਵਧਾਨ ਬਣਿਓ ਧਨਵਾਨ ਕਹੇ।
ਅਤੇ ਸਾਵਧਾਨ ਹੋ ਕੇ ਆਪਣਾ ਧਨੁੱਖ ਅਤੇ ਬਾਣ ਪਕੜ ਲਿਆ ਆਪਣੇ ਹੱਥਾਂ ਵਿੱਚ।
ਵਿੱਚ ਪੈਦਲ ਜਾਏ ਸ਼ਤਾਬ ਲਹੇ।
ਅਤੇ ਫਿਰ ਆਪਣੇ ਜਿਹੜੇ ਪੈਦਲ ਜਵਾਨ ਉਹਨਾਂ ਵਿੱਚ ਜਾ ਪਹੁੰਚਿਆ ਹੈ ਛੇਤੀ ਨਾਲ ਜਮਤੁੱਲਾ ਭਾਉ।
ਲਲਕਾਰ ਬਕਾਰ ਬਹੋਰਤ ਪਹਾ।
ਇਸ ਤਰ੍ਹਾਂ ਜਿਹੜੇ ਭੱਜੇ ਜਾ ਰਹੇ ਆ ਮੈਦਾਨ ਛੱਡ ਕੇ, ਛੇਤੀ ਜਮਤੁੱਲਾ ਭਾਉ ਉਹਨਾਂ ਵਿੱਚ ਅਪੜਿਆ ਆ, ਆਪਣੇ ਮੂੰਹ ਤੋਂ ਬੋਲ ਕੇ ਮਾਰ ਬਕਾਰੇ ਦੇ ਬੋਲ ਸੁਣਾਏ, ਅਤੇ ਇਸ ਪ੍ਰਕਾਰ ਕਹਿਣ ਕਹਿ ਕੇ ਲਲਕਾਰਿਆ, ਉਹਨਾਂ ਨੂੰ ਹੌਂਸਲਾ ਦਿੱਤਾ ਆ, ਜੰਗ ਵਿੱਚ ਲੜਨ ਲਈ ਤਿਆਰ ਕੀਤਾ। ਫਿਰ
ਸਰ ਜੋਰਤ ਐਂਚਤ ਛੋਰਤ ਪਹਾ।
ਅਤੇ ਧਨਖ ਦੇ ਚਿੱਲੇ ਵਿੱਚ ਜੋ ਬਾਣ ਜੜ ਕੇ ਫਿਰ ਖਿੱਚ ਕੇ ਇਹ ਛੱਡਣ ਲੱਗਾ ਹੈ ਸਿੰਘਾਂ ਵੱਲ ਨੂੰ ਜਮਤੁੱਲਾ ਭਾਉ।
ਇਮ ਪਾਏ ਸਹਾਇਕ ਛੇੜ ਵੱਡੀ।
ਇਹ ਜੋ ਵੱਡੀ ਛੇੜ ਹੈ ਗੁਜਰਾਂ ਰੰਗੜਾਂ ਦੀ, ਇਹਨਾਂ ਨੇ ਜਾਣਿਆ ਕਿ ਸਾਡਾ ਜਰਨੈਲ ਹੁਣ ਆ ਗਿਆ, ਕੁਝ ਨਾ ਕੁਝ ਸਾਨੂੰ ਬਲ ਹੌਂਸਲਾ ਮਿਲਿਆ ਆ ਸਿੰਘਾਂ ਨਾਲ ਲੜਨ ਦਾ। ਇਸ ਪ੍ਰਕਾਰ ਉਹਨਾਂ ਨੇ ਹੌਂਸਲਾ ਕਰਕੇ ਹੁਣ ਆਪਣੀ ਸਹਾਇਤਾ ਵਿੱਚ ਜਮਤੁੱਲਾ ਭਾਉ ਨੂੰ ਸਮਝ ਕੇ
ਇੱਕ ਵਾਰ ਮੁਰੇ ਤੁਪਕਾਨ ਛੱਡੀ।
ਇੱਕੋ ਵਾਰ ਹੀ ਮੁੜ ਕੇ ਆਪਣੀਆਂ ਬੰਦੂਕਾਂ ਤੋਂ ਸਿੰਘਾਂ ਵੱਲ ਨੂੰ ਫਿਰ ਹੌਂਸਲਾ ਕਰਕੇ ਜੋ ਗੋਲੀਆਂ ਛੱਡਣ ਲੱਗੇ ਹਨ।
ਉਤ ਰਾਜਨ ਕੇਰ ਤੁਰੰਗ ਦਲੰਗ।
ਅਤੇ ਉੱਧਰ ਪਹਾੜੀ ਰਾਜਿਆਂ ਦੇ ਵੱਖਰੇ ਜਿਹੜੇ ਆਪਣੇ ਘੋੜ ਸਵਾਰ ਸ਼ਸਤਰਧਾਰੀ ਸਿਪਾਹੀਆਂ ਦੇ ਦਲ ਲਿਆਉਂਦੇ ਹੋਏ ਹੈ।
ਅਗਵਾਰ ਵਧੇ ਕਰ ਦੀਹ ਦਲੰਗ।
ਅਤੇ ਵੱਡਾ ਦਲ ਆਪਣਾ ਅੱਗੇ ਕਰਕੇ ਉਹ ਵੱਧ ਰਹੇ ਹਨ ਸਿੰਘਾਂ ਵੱਲ ਨੂੰ।
ਮੁਖ ਮਾਰ ਹੈ ਮਾਰ ਪੁਕਾਰਤ ਹੈ।
ਆਪਣੇ ਮੂੰਹ ਤੋਂ ਉਹ ਪਹਾੜੀ ਜਿਹੜੇ ਜਵਾਨ ਨੇ ਸਿਪਾਹੀ ਨੇ ਮਾਰ ਲਓ ਦੀਆਂ ਆਵਾਜ਼ਾਂ ਕਰਦੇ ਆ ਕਿ ਇਹੋ ਹੀ ਸਾਡਾ ਇਹ ਕੰਮ ਹੈ, ਅਸੀਂ ਛੇਤੀ ਮਾਰ ਲਈਏ, ਮਾਰ ਲਓ ਕਹਿੰਦਿਆਂ ਹੋਇਆ ਆਪਣੇ ਸਾਥੀ ਸਿਪਾਹੀਆਂ ਦਾ ਉਤਸ਼ਾਹ ਵਧਾਉਂਦੇ ਹੋਏ ਸਿੰਘਾਂ ਵੱਲ ਨੂੰ ਵੱਧਦੇ ਨੇ।
ਗੁਲਕਾਨ ਖਤੰਗ ਪ੍ਰਹਾਰਤ ਹੈ।
ਗੋਲੀਆਂ ਅਤੇ ਤੀਰ ਸਿੰਘਾਂ ਵੱਲ ਨੂੰ ਮਾਰਦੇ ਹਨ ਉਹ ਪਹਾੜੀ ਸਿਪਾਹੀ।
ਬੜ ਹੇਲ ਕਰਿਓ ਕੁਛ ਸਿੰਘ ਹਟੇ।
ਅਤੇ ਵੱਡਾ ਹੱਲਾ ਕੀਤਾ ਆ ਪਹਾੜੀਆਂ ਨੇ, ਕੁਝ ਕੁ ਸਿੰਘ ਪਛਾਹ ਨੂੰ ਹਟੇ ਹਨ।
ਕਰਵਾਰ ਨਿਕਾਰਤ ਕਾਟ ਸਟੇ।
ਅਤੇ ਉਹ ਜੋ ਸਿੰਘ ਅੱਗੇ ਠਹਿਰੇ ਹੋਏ ਆ ਉਹ ਤੇਗਾਂ ਦੇ ਨਾਲ ਉਹਨਾਂ ਨੇ ਕੱਟ ਕੇ ਉਹਨਾਂ ਉੱਪਰ ਵਾਰ ਆਪਣੇ ਚਲਾਏ ਆ ਅਤੇ ਸਿੰਘਾਂ ਨੂੰ ਸ਼ਹੀਦ ਕੀਤਾ।
ਭੱਟ ਭੇੜ ਭੱਟ ਭੇਟ ਭੱਟ ਭੇੜ ਲਟਾਪਟ ਜੁਟ ਗਏ।
ਇਸ ਪ੍ਰਕਾਰ ਫਿਰ ਸੂਰਮੇ ਜਿਹੜੇ ਹਨ ਨਾ ਉਹ ਵੈਰੀਆਂ ਦੇ ਨੇੜੇ ਹੋ ਕੇ ਛੇਤੀ ਨਾਲ ਫਿਰ ਸਿੰਘ ਸੂਰਮੇ ਜੁਟ ਗਏ ਹਨ ਪਹਾੜੀਆਂ ਨਾਲ।
ਤੁਪਕਾਨ ਤੜਾ ਭੜ ਨਾਦ ਪਹੇ।
ਬੰਦੂਕਾਂ ਜਦੋਂ ਚੱਲੀਆਂ ਤਾਂ ਬੰਦੂਕਾਂ ਤੋਂ ਤੜਾ ਭੜ ਤੜ ਭੜ ਦੀ ਆਵਾਜ਼ ਹੋਣ ਲੱਗੀ ਹੈ। ਫਿਰ
ਗੁਰਨੰਦ ਬਿਲੋਕਤ ਕੋਪ ਪਹਿਓ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਵੇਖਿਆ ਆ ਕਿ ਜਿਹੜਾ ਜਮਤੁੱਲਾ ਭਾਊ ਹੈ ਰੰਗੜਾਂ ਗੁਜਰਾਂ ਦੀ ਫੌਜ ਲੈ ਕੇ ਚੜ੍ਹਦਾ ਹੋਇਆ ਆ ਰਿਹਾ ਆ, ਅਤੇ ਪਹਾੜੀ ਰਾਜੇ ਵੀ ਆਪਣੀਆਂ ਸਿਪਾਹੀ ਫੌਜਾਂ ਨੂੰ ਅੱਗੇ ਵਧਾਉਂਦੇ ਆਉਂਦੇ ਹਨ ਬਹੁਤਾ ਉਤਸ਼ਾਹ ਧਾਰ ਕੇ। ਇਹ ਵੇਖ ਕੇ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਬੜਾ ਹੀ ਆਪਣੇ ਹਿਰਦੇ ਵਿੱਚ ਵੀਰ ਰਸ ਧਾਰਿਆ।
ਧਨ ਐਂਚਿਤ ਤੀਰ ਨ ਛੋੜ ਦਿਓ,
ਤੇ ਧਨਖ ਦੇ ਚਿੱਲੇ ਵਿੱਚ ਤੀਰ ਜੋੜ ਕੇ ਛੱਡਿਆ ਹੈ ਵੈਰੀਆਂ ਵੱਲ ਨੂੰ।
ਚਲ ਸ਼ੂਕ ਪਰੇ ਰਿਪ ਬ੍ਰਿੰਦਨ ਮੈਂ,
ਤੇ ਸ਼ੂਕ ਦਾ ਹੋਇਆ ਸਾਹਿਬਜ਼ਾਦਾ ਜੀ ਦਾ ਛੱਡਿਆ ਹੋਇਆ ਤੀਰ ਬਹੁਤੇ ਵੈਰੀਆਂ ਵਿੱਚ ਜਾ ਪਹੁੰਚਿਆ।
ਬੜ ਵੀਰ ਤੁਰੰਗ ਨਿਕੰਦਨ ਮੈਂ,
ਤੇ ਜਿਹੜੇ ਵੱਡੇ ਸੂਰਮਿਆਂ ਦੇ ਤਗੜੇ ਤਗੜੇ ਸਿਪਾਹੀਆਂ ਪਹਾੜੀਆਂ ਦੇ ਘੋੜੇ ਹਨ ਉਹਨਾਂ ਨੂੰ ਬਿੰਨਣ ਵਾਸਤੇ ਜਾ ਪੁੱਜਿਆ ਹੈ ਸਾਹਿਬਜ਼ਾਦਾ ਜੀ ਦਾ ਤੀਰ।
ਜਹਿ ਲਾਗਤ ਪਾਰ ਪਰੇ ਤਨ ਤੇ,
ਜਿੱਥੇ ਵੀ ਜਿਸ ਨੂੰ ਵੀ ਪਹਾੜੀਏ ਨੂੰ ਵੱਜਦਾ ਤੀਰ ਜਾਂ ਸਾਹਿਬਜ਼ਾਦਾ ਜੀ ਦਾ ਤੀਰ ਘੋੜੇ ਨੂੰ ਵੱਜਦਾ ਹੈ ਬਿੰਨ ਕੇ ਪਾਰ ਹੋ ਜਾਂਦਾ ਹੈ।
ਜਲ ਜਾਚਿਤ ਹੈ ਨਾ ਉਭੇ ਰਨ ਤੇ,
ਤਾਂ ਫਿਰ ਉਹ ਭਾਵੇਂ ਹੋਵੇ ਕੋਈ ਵੱਡਾ ਤਗੜਾ ਸਿਪਾਹੀ ਤੇ ਜਾਂ ਹੋਵੇ ਕੋਈ ਘੋੜਾ ਆਦਿਕ, ਜਾਣੋ ਕਿ ਕੋਈ ਵੀ ਪਾਣੀ ਨਹੀਂ ਫਿਰ ਮੰਗਦਾ ਜਿਸ ਨੂੰ ਤੀਰ ਸਾਹਿਬਜ਼ਾਦਾ ਜੀ ਦਾ ਵੱਜਦਾ ਹੈ।
ਬਹੁ ਅੰਧਰੋ ਧੁੰਦ ਮਚਾਈ ਦਈ,
ਤੇ ਬਹੁਤ ਹਨੇਰ ਹੀ ਮਚਾ ਦਿੱਤਾ ਹੈ ਜੰਗ ਯੁੱਧ ਕਰਦਿਆਂ ਹੋਇਆਂ।
ਨਭ ਧੂਲ ਉੱਡੀ ਇੱਕ ਸਾਰ ਪਈ,
ਸੋ ਹਨੇਰ ਛਾ ਦੇਣ ਵਾਲੀ ਪਾ ਦੇਣ ਵਾਲੀ ਜਿਹੜੀ ਧੂੜੀ ਉੱਡੀ ਹੈ ਆਕਾਸ਼ ਦੇ ਵਿੱਚ ਇੱਕ ਸਾਰ, ਜਾਣੋ ਕਿ ਆਕਾਸ਼ ਨੂੰ ਹੀ ਉਸ ਧੂੜ ਨੇ ਢੱਕ ਲਿਆ ਹੈ।
ਪਿਖ ਮਾਸ ਗਿਰਦਾਂ ਮੰਡਰਾਵਤ ਹੈ,
ਤੇ ਮਾਸ ਨੂੰ ਵੇਖ ਕੇ ਜਿਹੜੇ ਮਾਸਾਹਾਰੀ ਪੰਛੀ ਆ ਗਿਲ ਜਾਂ ਇੱਲਾਂ ਆਦਿਕ ਆਕਾਸ਼ ਵਿੱਚ ਆ ਕੇ ਫਿਰਨ ਘੁੰਮਣ ਲੱਗੀਆਂ ਉੱਡਦੀਆਂ ਹੋਈਆਂ।
ਗਨ ਕਾਂਕ ਰੋ ਕੰਕ ਪ੍ਰਭਾਵਤ ਹੈ,
ਤੇ ਜਿਨ੍ਹਾਂ ਵਿੱਚ ਬਹੁਤ ਸਾਰੇ ਕਾਂ ਵੀ ਹਨ ਔਰ ਚਿੱਟੀਆਂ ਚੀਲਾਂ ਵੀ ਹਨ। ਮਾਸਾਹਾਰੀ ਐਸੇ ਜਿਹੜੇ ਪੰਛੀ ਹਨ ਉਹ ਫਿਰ ਰਹੇ ਹਨ ਜੰਗ ਦੇ ਮੈਦਾਨ ਉੱਤੇ।
ਬਹੁ ਕੂਕਰ ਜੰਬਕ ਡੋਲਤ ਹੈ,
ਮਾਸ ਖਾਣ ਵਾਲੇ ਕੁੱਤੇ ਤੇ ਜੋ ਗਿੱਦੜ ਆਦਿਕ ਵੀ ਜੰਗ ਦੇ ਮੈਦਾਨ ਵਿੱਚ ਜਿੱਥੇ ਵੇਖਿਆ ਕਿ ਲੋਥਾਂ ਦੇ ਬੜੇ ਢੇਰ ਲੱਗੇ ਹੋਏ ਆ, ਨਾ ਹੀ ਉੱਥੇ ਸਿੰਘ ਫਿਰਦੇ ਆ ਨਾ ਹੀ ਉੱਥੇ ਕੋਈ ਸਿਪਾਹੀ ਹੈ, ਉਹਨਾਂ ਲੋਥਾਂ ਵਿੱਚ ਆ ਕੇ ਇਹ ਮਾਸਾਹਾਰੀ ਜਾਨਵਰ ਕੁੱਤੇ ਗਿੱਦੜ ਫਿਰਨ ਲੱਗੇ।
ਭਖ ਆਮਖ ਦੀਰਘ ਬੋਲਤ ਹੈ,
ਤੇ ਮਾਸ ਖਾਂਦੇ ਉੱਚੀ ਆਵਾਜ਼ ਵਿੱਚ ਆਪਣੀਆਂ ਕੂਕਾਂ ਬੋਲਦੇ ਹਨ ਆਵਾਜ਼ ਕੱਢਦੇ ਹਨ।
ਸਿਰ ਕੇ ਬਹੁ ਬਾਰ ਖਿਲਾਰਤ ਹੈ,
ਤੇ ਇਸੇ ਪ੍ਰਕਾਰ ਕਹਿੰਦੇ ਕਿ ਜੰਗ ਦੇ ਮੈਦਾਨ ਵਿੱਚ ਉਸ ਵੇਲੇ ਆਪਣੇ ਸਿਰਾਂ ਦੇ ਵਾਲ ਖਿਲਾਰ ਕੇ ਜੋਗਣੀਆਂ ਆਦਿਕ ਵੀ ਆ ਗਈਆਂ ਮਾਸ ਖਾਣ ਲਹੂ ਪੀਣ ਲਈ।
ਗਨ ਜੋਗਨ ਚੀਕ ਪੁਕਾਰਤ ਹੈ,
ਤੇ ਚੀਕਾਂ ਮਾਰਦੀਆਂ ਕਿਲਕਾਰੀਆਂ ਮਾਰਦੀਆਂ ਹੋਈਆਂ ਪੁਕਾਰਾਂ ਕਰ ਰਹੀਆਂ ਮੈਦਾਨ ਵਿੱਚ ਆਣ ਕੇ।
ਹਰ ਖਾਬਤ ਪ੍ਰੇਤ ਸੁਨਾਚਿਤ ਹੈ,
ਤੇ ਇਸ ਪ੍ਰਕਾਰ ਜਿਹੜੇ ਭੂਤ ਪ੍ਰੇਤ ਆਦਿਕ ਆ ਉਹ ਵੀ ਜੰਗ ਦੇ ਮੈਦਾਨ ਵਿੱਚ ਆ ਗਏ, ਜੋ ਪਹਾੜੀਆਂ ਦੇ ਸਰੀਰਾਂ ਦਾ ਲਹੂ ਪੀਣ ਤੇ ਮਾਸ ਖਾਣ ਦੀ ਖੁਸ਼ੀ ਵਿੱਚ ਨੱਚਦੇ ਹਨ।
ਮਿਲ ਭੂਤ ਹੈ ਸ਼੍ਰੋਣਤ ਰਾਚਿਤ ਹੈ,
ਤੇ ਇਸੇ ਪ੍ਰਕਾਰ ਜੋ ਸੋ ਇਸੇ ਤਰ੍ਹਾਂ ਧਰਤੀ ਵਿੱਚ ਮਿਲ ਮਿਲ ਕਰਕੇ ਔਰ ਭੂਤਾਂ ਪ੍ਰੇਤਾਂ ਸਹਿਤ ਮਿਲ ਕੇ ਲਹੂ ਵਿੱਚ ਰਚ ਰਹੇ ਹਨ ਭੂਤ ਪ੍ਰੇਤ।
ਰਣ ਖੇਤ ਭਯੰਕਰ ਭੂਰ ਭਇਓ,
ਜੰਗ ਦਾ ਮੈਦਾਨ ਬੜਾ ਹੀ ਭਿਆਨਕ ਹੋ ਗਿਆ।
ਬਹੁ ਦੇਰ ਲੱਗੀ ਨਹਿ ਲੋਥ ਛਯੋ,
ਤੇ ਲੋਥਾਂ ਤੇ ਲੋਥਾਂ ਦੇ ਢੇਰ ਲੱਗ ਗਏ ਆ। ਬਹੁਤ ਜ਼ਿਆਦਾ ਕੋਈ ਦੇਰ ਨਹੀਂ ਲੱਗੀ, ਥੋੜ੍ਹਾ ਜਿਹਾ ਹੀ ਸਮਾਂ ਲੱਗਿਆ, ਜਿਸ ਕਰਕੇ ਜਿਹੜੇ ਪਦਾਂਤੀ ਆਏ ਹੋਏ ਸਨ ਨਾ ਪੈਦਲ ਔਰ ਗੁੱਜਰ ਆਦਿਕ ਕਹਿੰਦੇ ਸੀ, ਜਿਨ੍ਹਾਂ ਨੂੰ ਲੈ ਕੇ ਜਮਤੁੱਲਾ ਭਾਉ ਆਇਆ ਕਿ ਛੇਤੀ ਹੀ ਇਹਨਾਂ ਨਾਲ ਸਿੰਘਾਂ ਨੂੰ ਮੈਂ ਫਤਿਹ ਕਰ ਲਵਾਂਗਾ, ਉਹਨਾਂ ਦੀਆਂ ਲੋਥਾਂ ਦੇ ਢੇਰ ਲੱਗੇ ਹੋਏ ਆ ਵਿਸ਼ੇ ਪਏ ਹਨ।
ਜਬ ਸਿੰਘ ਪਲਾਇਨ ਹੋਏ ਚਲੇ,
ਇਸ ਪ੍ਰਕਾਰ ਜਦੋਂ ਸਿੰਘ ਸੂਰਮਿਆਂ ਨੇ ਵੇਖਿਆ ਹੈ ਕਿ ਇਹ ਜੋ ਚੜ੍ਹ ਕੇ ਆ ਰਹੇ ਹਨ ਅਤੇ ਇਹਨਾਂ ਨੂੰ ਨਾਸ ਕਰਨਾ ਹੈ, ਅਤੇ ਫਿਰ ਹੋਰ ਜਿਹੜੀਆਂ ਪਹਾੜੀ ਫੌਜਾਂ ਅੱਗੇ ਜਦੋਂ ਵਧੀਆਂ ਹੈ, ਜਦੋਂ ਤੱਕਿਆ ਹੈ ਕਿ ਸਿੰਘ ਸੂਰਮੇ ਕੁਛ ਕੁ ਜੋ ਅੱਗੇ ਠਹਿਰ ਨਹੀਂ ਸਕੇ ਹਨ।
ਤਬ ਸਿੰਘ ਉਦੇ ਅਵਲੋਕ ਭਲੇ,
ਤਾਂ ਭਾਈ ਉਦੈ ਸਿੰਘ ਸਾਹਿਬ ਜੀ ਨੇ ਚੰਗੀ ਤਰ੍ਹਾਂ ਸਿੰਘਾਂ ਵੱਲ ਨੂੰ ਤੱਕਿਆ ਹੈ ਕਿ ਉਹਨਾਂ ਦੇ ਪੈਰ ਅੱਗੇ ਜੰਮੇ ਨਹੀਂ ਰਹਿਣ ਦਿੱਤੇ ਪਹਾੜੀ ਫੌਜਾਂ ਨੇ। ਹੁਣ
ਜਿਤ ਰਾਜਨ ਕੇ ਬੜ ਟੋਲ ਖਰੇ,
ਬਹੁਤੇ ਟੋਲੇ ਪਹਾੜੀ ਰਾਜਿਆਂ ਦੀਆਂ ਫੌਜਾਂ ਦੇ ਜਿੱਥੇ ਖੜੇ ਹਨ ਉੱਧਰ ਨੂੰ ਭਾਈ ਉਦੈ ਸਿੰਘ ਜੀ ਵਧੇ ਹਨ।
ਤਿਤ ਸਮੁਖ ਦੇ ਕਰ ਜੋਰ ਤੁਰੇ,
ਬਹੁਤਾ ਹੀ ਬਲ ਪਾ ਕੇ ਸਿੰਘਾਂ ਸਮੇਤ ਹੋ ਕੇ ਭਾਈ ਉਦੈ ਸਿੰਘ ਜੀ ਪਹਾੜੀ ਰਾਜਿਆਂ ਦੀਆਂ ਫੌਜਾਂ ਵੱਲ ਨੂੰ ਸਾਹਮਣੇ ਹੋ ਕੇ ਵਧੇ ਨੇ।
ਅਸਵਾਰ ਹਜ਼ਾਰਾਂ ਸੰਗ ਲੀਏ
ਤੇ ਹਜ਼ਾਰਾਂ ਹੀ ਸ਼ਸਤਰ ਧਾਰੀ ਘੋੜ ਸਵਾਰ ਸਿੰਘ ਸੂਰਮਿਆਂ ਨੂੰ ਆਪਣੇ ਨਾਲ ਲਿਆ। ਭਾਈ ਉਦੈ ਸਿੰਘ ਨੇ
ਗੁਰ ਨੰਦਨ ਕੋ ਸਭ ਬੀਚ ਦੀਏ
ਤੇ ਨਾਲ ਆਪਣੇ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਵਿੱਚ ਸਿੰਘਾਂ ਦੇ ਘੇਰਿਆ ਹੋਇਆ ਹੈ, ਨਾਲ ਕੀਤਾ ਹੋਇਆ ਜੋ ਸੁਰੱਖਿਅਤ
ਗੁਲ ਕਾਨਨ ਬਾਨਨ ਮਾਰ ਕਰੀ
ਤੇ ਗੋਲੀਆਂ ਤੇ ਤੀਰਾਂ ਦੀ ਵਾਰ ਪਹਾੜੀ ਫੌਜਾਂ ਉੱਪਰ ਮਾਰ ਕਰਨ ਲੱਗ ਪਏ। ਸਿੰਘ
ਇੱਕ ਵਾਰ ਵੱਡੀ ਤਬ ਧੂਮ ਭਰੀ
ਤੇ ਇੱਕੋ ਵਾਰ ਵੱਡੀ ਮਾਰ ਮਚਾਈ ਹੈ ਤੇ ਬਹੁਤ ਹੀ ਧੁੰਮ ਪੈ ਗਈ ਹੈ ਜੰਗ ਦੇ ਮੈਦਾਨ ਵਿੱਚ ਸਿੰਘਾਂ ਦੇ ਆਉਣ ਤੇ।
ਜਿਮ ਧਾਨ ਭੁਜੈ ਵਿੱਚ ਭਾਠ ਘਨੇ
ਤੇ ਜਿਵੇਂ ਭੱਠ ਵਿੱਚ ਬਹੁਤੇ ਦਾਣੇ ਭੁਜਦੇ ਹੁਣ, ਪਠਿਆਰਾ ਦਾਣੇ ਭੁੰਨਦਾ ਹੋਵੇ ਜਿਵੇਂ ਆਵਾਜ਼ ਹੁੰਦੀ ਹੈ।
ਤਿਮ ਨਾਦ ਉੱਠੇ ਤੁਪਕਾਨ ਹਨੇ
ਤਿਵੇਂ ਗੋਲੀਆਂ ਚੱਲਣ ਦੇ ਨਾਲ ਤੜਪੜ ਤੜਪੜ ਦੀ ਆਵਾਜ਼ ਹੁੰਦੀ ਹੈ ਦਾਣੇ ਭੁਜਦਿਆਂ ਵਾਂਗ।
ਨਰਾਜ ਛੰਦ ਗੁਰੂ ਗੋਬਿੰਦ ਸਿੰਘ ਜੀ
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਉਤੰਗ ਜੋਸ ਥੰਡਲੰ
ਜਿਹੜਾ ਉੱਚਾ ਅਸਥਾਨ ਹੈ ਉਸ ਥਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਠਹਿਰੇ ਹੋਏ ਜੰਗ ਦੇ ਕੌਤਕ ਵੇਖ ਰਹੇ ਆ।
ਥਿਰੇ ਤਹਾਂ ਬਿਲੋਕਤੇ
ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਠਹਿਰ ਕੇ ਜੰਗ ਦੇ ਮੈਦਾਨ ਵੱਲ ਤੱਕਦੇ ਹਨ।
ਜੁਟੇ ਬਿਲੰਦ ਦਵੈਦਲੰ
ਇਹ ਕੀ ਵੇਖਦੇ ਆ ਕਿ ਬਹੁਤੇ ਸੂਰਮਿਆਂ ਦੇ ਇਹ ਜੋ ਦੋਵੇਂ ਦਲ ਹਨ ਇਹ ਜੁਟੇ ਹੋਏ ਹਨ ਲੜਨ ਵਾਸਤੇ।
ਤੁਫੰਗ ਤੇ ਖਤੰਗ ਤੇ
ਤੇ ਬੰਦੂਕਾਂ ਤੋਂ ਗੋਲੀਆਂ ਚਲਾਉਂਦੇ ਆ ਤੇ ਧਨੁਖ ਤੋਂ ਤੀਰ ਛੱਡਦੇ ਹਨ।
ਕਿਰਪਾਨ ਫੇਰ ਮਾਰਹੀ
ਤੇ ਫਿਰ ਕਿਰਪਾਨਾਂ ਦੇ ਵਾਰ ਵੀ ਕਰਦੇ ਹਨ।
ਮਚਿਓ ਘਮੰਡ ਦੀਰਗੰ
ਤੇ ਬਹੁਤ ਵੱਡਾ ਜਦੋਂ ਯੁੱਧ ਭਿਆਨਕ ਮਚਿਆ ਹੈ।
ਪੁਕਾਰ ਦੈ ਪੁਕਾਰਹੀ
ਤੇ ਉੱਚੀ ਆਵਾਜ਼ ਵਿੱਚ ਪੁਕਾਰਾਂ ਤੇ ਪੁਕਾਰਾਂ ਲਲਕਾਰਿਆਂ ਤੇ ਲਲਕਾਰੇ ਵੱਜ ਰਹੇ ਆ।
ਚੱਲੈ ਪ੍ਰਹਾਰ ਮਾਰਵੇ
ਤੇ ਮਾਰਨ ਵਾਸਤੇ ਵਾਰ ਕਰਦੇ ਹਨ ਅੱਗੇ ਵੱਧਦੇ ਹੋਏ।
ਸੁਬੇਗ ਸ਼ੂਕ ਗੋਰੀਆਂ
ਤੇ ਛੇਤੀ ਨਾਲ ਚਲਾਈਆਂ ਹੋਈਆਂ ਗੋਲੀਆਂ ਛੂਕਦੀਆਂ ਹੋਈਆਂ ਜਾਂਦੀਆਂ ਨੇ।
ਮਨਿੰਦ ਮੇਘ ਬੂੰਦ ਕੀ ਬੂੰਦ ਹੀ
ਤੇ ਜਾਣੋ ਕਿ ਜਿਵੇਂ ਬੱਦਲਾਂ ਦੀਆਂ ਮੀਂਹ ਦੀਆਂ ਬੂੰਦਾਂ ਪਾਣੀ ਦੀਆਂ ਡਿੱਗਦੀਆਂ ਹਨ ਇਸ ਪ੍ਰਕਾਰ ਗੋਲੀਆਂ ਵਰਦੀਆਂ ਨੇ ਜੰਗ ਦੇ ਮੈਦਾਨ ਅੰਦਰ।
ਬੰਦੂਕ ਡਰ ਛੋਰੀਆਂ
ਬੰਦੂਕਾਂ ਵਿੱਚ ਗੋਲੀਆਂ ਪਾ ਪਾ ਕੇ ਛੱਡੀਆਂ।
ਤੜਾਕ ਤੇ ਸੜਾਕ ਹੋਇਆ
ਤੇ ਜਦੋਂ ਗੋਲੀ ਚੱਲਦੀ ਹੈ ਬੰਦੂਕ ਵਿੱਚੋਂ ਉਸ ਵੇਲੇ ਤੜਾਕ ਦੀ ਆਵਾਜ਼ ਹੁੰਦੀ ਤੇ ਜਦੋਂ ਗੋਲੀ ਨਿਕਲ ਕੇ ਜਾਂਦੀ ਹੈ ਵੈਰੀ ਵੱਲ ਨੂੰ ਤੇ ਇਸ ਵੇਲੇ ਛੜਾਕ ਦੀ ਆਵਾਜ਼ ਹੁੰਦੀ ਹੈ।
ਪੜਾਕ ਭੂਮ ਗੇਰ ਤੇ
ਫਿਰ ਜਦੋਂ ਜਾ ਕੇ ਗੋਲੀ ਬੈਰੀ ਦੇ ਸਰੀਰ ਨੂੰ ਵੱਜਦੀ ਹੈ ਵਿੰਨਦੀ ਆ ਤੇ ਨਾਲ ਹੀ ਪੜਾਕ ਕਰਦਾ ਧੜੰਮ ਕਰਦਾ ਬੈਰੀ ਫਿਰ ਗੋਲੀ ਵੱਜਣ ਨਾਲ ਧਰਤੀ ਤੇ ਡਿੱਗਦਾ ਮਰਦਾ ਹੈ।
ਬਰੂਦ ਫੇਰ ਡਾਲ ਤੇ
ਫਿਰ ਸਿੰਘ ਸੂਰਮੇ ਬਰੂਦ ਪਾ ਕੇ ਗੋਲੀਆਂ ਕੱਸ ਕੇ ਚਲਾਉਂਦੇ ਹਨ।
ਸੋ ਦੂਰ ਦੂਰ ਪ੍ਰੇਰ ਤੇ
ਦੂਰ ਦੂਰ ਤੱਕ ਵੱਧ ਵੱਧ ਕੇ ਲੜਦੇ ਸੋ ਆਪਣੀਆਂ ਗੋਲੀਆਂ ਦੇ ਨਿਸ਼ਾਨੇ ਵਿੰਨਦੇ ਹਨ ਬੈਰੀਆਂ ਦੇ ਸਰੀਰਾਂ ਤੇ।
ਪ੍ਰਚੰਡ ਭਾ ਘਮੰਡ ਸੂਰ
ਤੇ ਇਸ ਪ੍ਰਕਾਰ ਪ੍ਰਚੰਡ ਭਾ ਘਮੰਡ ਬੜਾ ਹੀ ਭਿਆਨਕ ਯੁੱਧ ਹੋਇਆ।
ਸੂਰ ਖੰਡ ਖੰਡ ਕੱਟ ਤੇ
ਸੂਰਮਿਆਂ ਯੋਧਿਆਂ ਨੇ ਬੈਰੀਆਂ ਦੇ ਸਰੀਰਾਂ ਨੂੰ ਕੱਟ ਕੱਟ ਕੇ ਟੁਕੜੇ ਟੁਕੜੇ ਕਰ ਸੁੱਟਿਆ।
ਕੁਦੰਡ ਬਾਹ ਦੰਡ ਤੇ
ਆਪਣੀਆਂ ਹੱਥਾਂ ਵਿੱਚ ਬਾਹਾਂ ਦੇ ਬਲ ਨਾਲ ਜੋ ਲੈ ਕਰਕੇ ਧਨਖ ਚਲਾਉਂਦੇ ਹਨ।
ਸੋ ਜੋਰ ਘੋਰ ਡਰ ਤੇ
ਬਾਹਾਂ ਦਾ ਡੌਲਿਆਂ ਦਾ ਬਲ ਵਰਤ ਕਰਕੇ ਬੜੇ ਹੀ ਬਲ ਦੇ ਸਹਿਤ ਤੀਰ ਧਨਖ ਦੇ ਚਿੱਲੇ ਵਿੱਚ ਜੜ ਕੇ ਧਨਖ ਦੀ ਤੰਦੀ ਨੂੰ ਕੰਨ ਤੱਕ ਤਾਣ ਕੇ ਖਿੱਚ ਕੇ ਵੈਰੀ ਦੇ ਸਰੀਰ ਵੱਲ ਨੂੰ ਤੀਰ ਛੱਡ ਕੇ ਵੈਰੀ ਦੇ ਤਨ ਨੂੰ ਵਿੰਨਦੇ ਹਨ।
ਬਿਹੰਡ ਰੁੰਡ ਮੁੰਡ ਹੋਇਆ
ਤੇ ਇਸ ਪ੍ਰਕਾਰ ਵਿੰਨ ਵਿੰਨ ਕੇ ਤੇ ਕੱਟ ਵੱਢ ਕੇ ਬਹੁਤਿਆਂ ਦੇ ਸਿਰ ਧੜ ਵੱਖਰੇ ਵੱਖਰੇ ਕਰ ਸੁੱਟੇ ਹਨ।
ਕਿਤੇਕ ਤੁੰਡ ਪੰਡ
ਤੇ ਕਈ ਫਿਰ ਜਿਹੜੇ ਪਹਾੜੀਆਂ ਦੀਆਂ ਫੌਜਾਂ ਵਿੱਚ ਸਿਪਾਹੀ ਉਹਨਾਂ ਨੇ ਆਪਣੇ ਮੂੰਹ ਪੀਲੇ ਕਰ ਲਿਆ। ਬਹੁਤ ਹੀ ਜ਼ਿਆਦਾ ਘਬਰਾ ਗਏ, ਉਦਾਸ ਹੋ ਗਏ ਤੇ ਵੀਰ ਰਸ ਜੋ ਉਹਨਾਂ ਨੇ ਛੱਡ ਦਿੱਤਾ ਤੇ ਕਾਇਰ ਬਣ ਕੇ ਨੱਠਣ ਲੱਗੇ।
ਦਿਖਾਏ ਕੰਡ ਭਜ ਤੇ
ਕੰਡ ਦਿਖਾ ਕੇ ਨੱਠ ਉੱਠੇ ਪਿੱਠ ਵਿਖਾ ਕੇ।
ਸੋ ਆਯੁਧਹਨੀ ਛੰਡ ਤੇ
ਉਹਨਾਂ ਨੇ ਛੱਡ ਦਿੱਤੇ ਸ਼ਸਤਰ। ਪਹਿਲਾਂ ਸ਼ਸਤਰ ਧਾਰਨ ਕੀਤੇ ਹੋਏ ਸਨ ਕਿ ਅਸੀਂ ਤਾਂ ਇਹਨਾਂ ਹਥਿਆਰਾਂ ਦੇ ਨਾਲ ਬੜੇ ਤਿੱਖੇ ਹਥਿਆਰ ਹੈ ਤੇ ਦੱਸਿਆ ਜਾਂਦਾ ਆ ਕਿ ਸਿੰਘ ਸੂਰਮੇ ਤਾਂ ਇੱਦਾਂ ਹੀ ਨਿੱਕੀਆਂ ਜਾਤਾਂ ਵਾਲੇ ਇਕੱਠੇ ਕਰਕੇ ਸਤਿਗੁਰਾਂ ਨੇ ਸਿਪਾਹੀ ਭਰਤੀ ਕੀਤੇ ਹੋਇਆ ਇਵੇਂ ਜਿਨ੍ਹਾਂ ਨੇ ਸੁਣਿਆ ਸੀ ਸ਼ਸਤਰ ਬੜੇ ਉਤਸ਼ਾਹ ਨਾਲ ਪਕੜੇ ਹੋਏ ਸੀ, ਉਹਨਾਂ ਨੇ ਸ਼ਸਤਰ ਪਕੜਨੇ ਛੱਡ ਦਿੱਤੇ ਕਿ ਐਵੇਂ ਹੁਣ ਇਹਨਾਂ ਤਿੱਖੇ ਹਥਿਆਰਾਂ ਨੂੰ ਕੀ ਫੜਨਾ, ਜਦੋਂ ਸਾਨੂੰ ਸਾਥੋਂ ਸਿੰਘਾਂ ਦੇ ਅੱਗੇ ਠਹਿਰ ਕੇ ਲੜਿਆ ਹੀ ਨਹੀਂ ਜਾ ਸਕਦਾ।
ਵਿਸ਼ਾਲ ਹੇ ਲਠੇਲ ਤੇ
ਬਹੁਤਾ ਹੀ ਹੱਲਾ ਜਦੋਂ ਸਿੰਘ ਸੂਰਮਿਆਂ ਨੇ ਇਹਨਾਂ ਪਹਾੜੀ ਫੌਜਾਂ ਉੱਪਰ ਕੀਤਾ ਹੈ।
ਕਰਾਲ ਰੇਲ ਪੇਲ ਤੇ
ਭਿਆਨਕ ਹੱਲਾ ਕਰਕੇ ਉਲਟਾ ਪੁਲਟਾ ਸੁੱਟੇ ਹਨ ਵੈਰੀ ਮਾਰ ਮਾਰ ਕੇ।
ਮਨੋ ਸੁਭਾਗ ਖੇਲ ਤੇ
ਇਸ ਪ੍ਰਕਾਰ ਸਿੰਘ ਸੂਰਮੇ ਜੰਗ ਦੇ ਮੈਦਾਨ ਵਿੱਚ ਵੈਰੀਆਂ ਉੱਪਰ ਸ਼ਸਤਰਾਂ ਦੇ ਵਾਰ ਕਰਦੇ ਫਿਰਦੇ ਆ, ਜਿਵੇਂ ਕਿ ਕੋਈ ਹੋਲੀ ਖੇਡਣ ਵਾਲੇ ਸੋ ਬੜੇ ਉਤਸ਼ਾਹ ਨਾਲ ਹੋਲੀ ਖੇਡਦੇ ਹੋਣ। ਜਦੋਂ ਕਿਤੇ ਜੰਗ ਲੜਨਾ ਪਵੇ ਤਾਂ ਫਿਰ ਸੋ ਡਰ ਜਾਂਦੇ, ਘਬਰਾ ਜਾਂਦੇ। ਪਰ ਇੱਧਰ ਜਿਹੜੇ ਜੰਗ ਯੁੱਧ ਕਰਨ ਵਾਲੇ ਵੀ ਸਿੰਘ ਸੂਰਮੇ ਹਨ, ਇਹ ਹੋਲਾ ਖੇਡ ਰਹੇ ਹਨ, ਜਾਣੋ ਬੜੀ ਖੁਸ਼ੀ ਨਾਲ ਵੈਰੀਆਂ ਨਾਲ ਲੜਦੇ ਹਨ।
ਦੋਹੇਲ ਹੇਲ ਝੇਲ ਤੇ
ਤਾਂ ਦੋਹਾਂ ਤਰਫਾਂ ਤੋਂ ਜਿਹੜੇ ਕਿ ਗੁਜਰਾਂ ਦੀ ਫੌਜ ਆਈ ਹੈ ਪੈਦਲ, ਉਹਨਾਂ ਦਾ ਵੀ ਹੱਲਾ ਚੱਲਦੇ ਹਨ। ਔਰ ਪਹਾੜੀ ਰਾਜਿਆਂ ਨੇ ਜੋ ਆਪਣੀਆਂ ਸਿਪਾਹੀਆਂ ਦੀਆਂ ਫੌਜਾਂ ਲਿਆਂਦੀਆਂ, ਉਹਨਾਂ ਦਾ ਵੀ ਹੱਲਾ ਸਿੰਘ ਸੂਰਮੇ ਚੱਲਦੇ ਹਨ।
ਪਲਾਏ ਏਕ ਗੇਲ
ਤੇ ਇੱਕ ਕਈਆਂ ਨੂੰ ਆਪ ਭੱਜ ਭੱਜ ਕੇ ਜਿੱਧਰੋਂ ਵੀ ਆਏ ਆ ਉੱਧਰ ਨੂੰ ਹੀ ਵਾਪਸ ਭਜਾ ਦਿੱਤਾ ਮਾਰ ਮਾਰ ਕੇ।
ਸ਼ਿਤਾਬ ਪਾਏ ਮੇਲ ਤੇ
ਛੇਤੀ ਹੀ ਆਪਣੇ ਪੈਰ ਅੱਗੇ ਵਧਾ ਕਰਕੇ ਉਹਨਾਂ ਦੇ ਸਰੀਰਾਂ ਦੇ ਨੇੜੇ ਵਧੇ ਆ।
ਮਨੋ ਚਲਾਏ ਜੇਲ ਤੇ
ਇਸ ਪ੍ਰਕਾਰ ਕਈਆਂ ਨੂੰ ਜੰਗ ਦੇ ਮੈਦਾਨ ਵਿੱਚੋਂ ਭਜਾਇਆ ਆ, ਜਿਵੇਂ ਕਿ ਜੇ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਰੱਖੇ ਹੋਣ ਉਹਨਾਂ ਨੂੰ ਕੈਦੀਆਂ ਨੂੰ ਜਿਵੇਂ ਕਤਾਰ ਬੰਨ੍ਹ ਕੇ ਅੱਗੇ ਤੋਰਦੇ ਆ, ਇਸ ਪ੍ਰਕਾਰ ਸਿੰਘਾਂ ਨੇ ਕੈਦੀਆਂ ਨਿਆਈ ਉਹਨਾਂ ਪਹਾੜੀਆਂ ਨੂੰ ਬਣਾ ਕੇ ਪਿਛਾਂ ਨੂੰ ਭਜਾ ਦਿੱਤਾ ਹੈ ਕਤਾਰਾਂ ਬਣਾ ਬਣਾ ਕੇ।
ਬੇਹਾਲ ਏਵ ਭੇਲ ਤੇ
ਇਸ ਪ੍ਰਕਾਰ ਉਹ ਬੜੇ ਹੀ ਬੁਰੇ ਹਾਲਾਂ ਵਿੱਚ ਹੋ ਕੇ ਪਿਛਾਂ ਨੂੰ ਨੱਠੇ ਆ ਪਹਾੜੀਏ।
ਭਏ ਘਨੇ ਪਹਾੜੀਏ
ਬਹੁਤੇ ਜਿਹੜੇ ਪਹਾੜੀਏ ਹਨ।
ਮਚਾਏ ਤੁਹਮ ਤੁਹਮ ਕੋ
ਤੇ ਜਿਨ੍ਹਾਂ ਨੇ ਬਹੁਤ ਧੁੰਮ ਮਚਾਈ ਹੈ ਜੰਗ ਦੇ ਮੈਦਾਨ ਵਿੱਚ ਆਣ ਕੇ।
ਹੁਤੋ ਸੋ ਥੋਰ ਖਾਲਸਾ
ਤੇ ਇਸ ਪ੍ਰਕਾਰ ਉਹਨਾਂ ਜਿਨ੍ਹਾਂ ਨੇ ਵੇਖਿਆ ਸੀ ਕਹਿੰਦੇ ਸਨ ਕਿ ਥੋੜ੍ਹੀ ਗਿਣਤੀ ਵਿੱਚ ਹੀ ਹੈ ਗੁਰੂ ਕਾ ਖਾਲਸਾ।
ਨਾ ਛੋਰ ਜੰਗ ਭੂਮ ਕੋ
ਪਰ ਇਹ ਤਾਂ ਥੋੜ੍ਹੀ ਗਿਣਤੀ ਵਿੱਚ ਅਸੀਂ ਸੁਣਿਆ ਸੀ, ਫਿਰ ਕਹਿਣ ਲੱਗਿਆ ਕਿ ਇਹ ਤਾਂ ਜੰਗ ਦਾ ਮੈਦਾਨ ਛੱਡ ਕੇ ਨੱਠਦਾ ਹੀ ਨਹੀਂ ਹੈ, ਭਾਵੇਂ ਅਸੀਂ ਵੱਡੀ ਗਿਣਤੀ ਵਿੱਚ ਆਏ ਹਾਂ ਪਰ ਇਹ ਥੋੜ੍ਹੀ ਗਿਣਤੀ ਵਿੱਚ ਵੀ ਸਾਨੂੰ ਟਿਕਣ ਨਹੀਂ ਦਿੰਦੇ।
ਰਸਾਏ ਸ਼੍ਰੀ ਗੋਬਿੰਦ ਸਿੰਘ
ਅਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵੇਖਿਆ ਕਿ ਵੈਰੀ ਵੱਡੀ ਗਿਣਤੀ ਵਿੱਚ ਚੜ੍ਹ ਚੜ੍ਹ ਕੇ ਅੱਗੇ ਵੱਧਦੇ ਆ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪ ਆਪਣੇ ਹਿਰਦਿਓਂ ਵੀਰ ਰਸ ਪ੍ਰਗਟ ਕੀਤਾ।
ਚਾਂਪ ਆਪ ਲੀਨਿਓ
ਤੇ ਆਪ ਸਖਤ ਧਨਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੀਰ ਚਲਾਉਣ ਵਾਸਤੇ ਸੰਭਾਲਿਆ ਆ।
ਨਿਹਾਰ ਸ਼ਤਰੁ ਸੈਨ ਕੋ
ਵੈਰੀਆਂ ਦੀਆਂ ਫੌਜਾਂ ਵੱਲ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ।
ਖਤੰਗ ਬੀਚ ਦੀਨਿਓ
ਫਿਰ ਧਨਖ ਦੇ ਚਿੱਲੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿੱਖਾ ਖਪਰਾ ਚੌੜਾ ਤੀਰ ਜੜਿਆ ਹੈ।
ਭਰਿਓ ਸ਼ੁਕਾਟ ਗੈਨ ਮੈਂ
ਸਤਿਗੁਰੂ ਜੀ ਨੇ ਤੀਰ ਨੂੰ ਖਿੱਚਣ ਲੱਗਿਆ, ਜਿਸ ਵੇਲੇ ਤਿਆਰੀ ਕੀਤੀ ਹੈ ਤਾਂ ਤੀਰ ਖਿੱਚਦੇ ਅਨੁਸਾਰ ਹੀ ਸਾਰੇ ਆਕਾਸ਼ ਦੇ ਵਿੱਚ ਛੂੰਕ ਪੈ ਗਈ ਹੈ।
ਅਨੰਤ ਸੈਨ ਓਰੜੀ
ਤੇ ਛੂੰ ਛੂੰ ਦੀ ਆਵਾਜ਼ ਆਕਾਸ਼ ਵਿੱਚ ਗੂੰਜੀ ਆ ਤੇ ਬਹੁਤ ਸਾਰੀ ਫੌਜ ਜਿਹੜੀ ਹੈ ਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਯੋਧਿਆਂ ਦੀ ਫੌਜ ਬਹੁਤ ਹੀ ਚੜ੍ਹ ਕੇ ਵੈਰੀਆਂ ਵੱਲ ਨੂੰ ਵਧਣ ਲੱਗੀ ਹੈ।
ਮਚੰਤ ਯੁੱਧ ਕ੍ਰੁੱਧ ਕੋ
ਤੇ ਵੀਰ ਰਸ ਦੇ ਸਹਿਤ ਪਹਾੜੀਆਂ ਦੀਆਂ ਫੌਜਾਂ ਨਾਲ ਜੰਗ ਮਚਾਉਣ ਲੱਗੇ।
ਪਰੀ ਨ ਮਾਰ ਥੋਰੜੀ
ਥੋੜ੍ਹੀ ਕੋਈ ਮਾਰ ਨਹੀਂ ਮਚਾਈ ਵੈਰੀਆਂ ਦੀਆਂ ਫੌਜਾਂ ਤੇ।
ਸੜਾ ਸੜੀ ਤਾਰ ਚੇ
ਇਸ ਪ੍ਰਕਾਰ ਇਹ ਵੀ ਬਚਨ ਇਹ ਕਿਹਾ ਹੈ ਕਿ ਜਦੋਂ ਆਕਾਸ਼ ਦੇ ਵਿੱਚ ਛੂੰਕ ਪਈ ਹੈ ਤੇ ਬੇਅੰਤ ਹੀ ਫੌਜਾਂ ਜਿਹੜੀਆਂ ਸ਼ਹੀਦੀ ਫੌਜਾਂ ਨੇ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਓਰੜ ਕੇ ਚੜ੍ਹ ਕੇ ਵੈਰੀਆਂ ਦੀਆਂ ਫੌਜਾਂ ਵੱਲ ਨੂੰ ਵਧਣ ਲੱਗੀਆਂ ਤੇ ਤੀਰਾਂ ਦੀ ਜਿਹੜੇ ਸੜਾ ਸੜੀ ਦੀ ਆਵਾਜ਼ ਹੋਣ ਲੱਗ ਪਈ ਹੈ ਚੱਲਣ ਦੀ।
ਤੜਾ ਭੜੀ ਚਲਾਏ ਕੈ
ਤੇ ਬੰਦੂਕਾਂ ਤੋਂ ਗੋਲੀਆਂ ਚੱਲਦੀਆਂ, ਤੜਾ ਭੜੀ ਦੀ ਆਵਾਜ਼ ਹੁੰਦੀ ਹੈ।
ਪ੍ਰਵੇਸ਼ ਤੇ ਅਸ਼ੇਸ਼ ਹੀ
ਤੇ ਬਹੁਤ ਸਾਰੇ ਵੈਰੀਆਂ ਦੀਆਂ ਫੌਜਾਂ ਵਿੱਚ ਤੀਰ ਗੋਲੀਆਂ ਪ੍ਰਵੇਸ਼ ਹੁੰਦੇ ਵੱਜਦੇ ਹਨ।
ਵਿਸ਼ੇਸ਼ ਉਹ ਜਲਾਏ ਕੈ
ਤੇ ਸਿੰਘਾਂ ਸੂਰਮਿਆਂ ਦੇ ਦਲ ਨੇ ਆਪਣਾ ਵਿਸ਼ੇਸ਼ ਬਲ ਲਾ ਕੇ ਵੈਰੀਆਂ ਦੀਆਂ ਫੌਜਾਂ ਵੱਲ ਵਧਣਾ ਕੀਤਾ।
ਕਿਰਪਾਨ ਐਂਚ ਮਿਆਨ ਤੇ,
ਮਿਆਨਾਂ ਵਿੱਚੋਂ ਤਿੱਖੀਆਂ ਤੇਗਾਂ ਕੱਢ ਕੱਢ ਕੇ ਵਾਹੀਆਂ ਵੈਰੀਆਂ ਦੇ ਤਨਾ ਉੱਪਰ,
ਰਿਪੂਨ ਕੋ ਪ੍ਰਹਾਨ ਤੇ,
ਇਸ ਤਰ੍ਹਾਂ ਪਹਾੜੀਆਂ ਦੇ ਸਿਪਾਹੀਆਂ ਦੇ ਸਿਰਾਂ ਨੂੰ ਕਟਿਆ ਲਾਇਆ ਧੜਾਂ ਨਾਲੋਂ,
ਰਚਾਏ ਸ਼੍ਰਾਉਣ ਸਾਥ ਤੇ,
ਇਸ ਪ੍ਰਕਾਰ ਸ੍ਰੀ ਸਾਹਿਬਾਂ ਜੋ ਹਨ ਲਹੂ ਨਾਲ ਰਚਾ ਦਿੱਤੀਆਂ ਹਨ ਵੈਰੀਆਂ ਤੇ ਵਾਹ ਵਾਹ ਕੇ,
ਨਚਾਏ ਤਹਰ ਪਾਨ ਤੇ,
ਆਪਣੇ ਹੱਥਾਂ ਵਿੱਚ ਲੈ ਕੇ ਸ਼ਸਤਰਾਂ ਨੂੰ ਤੇਗਾ ਨੂੰ ਨਚਾਇਆ ਹੈ ਸਿੰਘ ਸੂਰਮਿਆਂ ਨੇ,
ਉਤੰਗ ਅੰਗ ਭੰਗ
ਤੇ, ਉਤਾਹ ਵਾਰ ਕਰਕੇ ਤੇ ਜਿਸ ਤੇ ਵੀ ਵਾਰ ਕਰਦੇ ਆ ਉਸਦੇ ਅੰਗ ਬਿੰਨ ਸੁੱਟਦੇ ਹਨ,
ਕਿਤੇ ਕਸੀਸ ਕਾਟੇ
ਤੇ ਕਈਆਂ ਦੇ ਧੜਾਂ ਨਾਲ ਸਿਰ ਲਾਹ ਸੁੱਟੇ ਸਿੰਘਾਂ ਨੇ,
ਲੱਗੀ ਸੋ ਤੁੰਡ ਕਾਹੇ ਤਿੱਕੇ
ਤੇ ਕਈਆਂ ਦੇ ਸਿਰ ਉੱਪਰ ਤਿੱਖੀ ਤੇਗ ਦਾ ਵਾਰ ਸਿੰਘਾਂ ਸੂਰਮਿਆਂ ਨੇ ਕੀਤੇ ਹਨ,
ਸਿਕੰਧ ਚੀਰ ਫਾਟੇ
ਤੇ ਕਈਆਂ ਦੇ ਮੋਢਿਆਂ ਤੇ ਵਾਰ ਕਰਕੇ ਉਹਨਾਂ ਦੇ ਮੋਢੇ ਚੀਰ ਸੁੱਟੇ,
ਰਿਦਾ ਬੇਦੀਰ ਕਾਹੇ ਕੋ
ਤੇ ਕਿਸੇ ਦੀ ਛਾਤੀ ਪਾੜ ਸੁੱਟੀ ਹੈ,
ਕਿ ਜੰਗ ਕਾਟ ਡਾਰੇ ਹੋ
ਤੇ ਕਿਸੇ ਦੀ ਲੱਤ ਵੱਢ ਸੁੱਟੀ ਹੈ ਸਿੰਘ ਨੇ,
ਕਿਤੇ ਤੇਗ ਸਾਥ ਹੀ
ਤੇ ਕਈਆਂ ਨੂੰ ਤੇਗਾਂ ਦੇ ਨਾਲ ਚੀਰ ਚੀਰ ਕਰ ਸੁੱਟਿਆ ਹੈ,
ਸੁਹਾਥ ਭੂਮ ਪਾਰੇ ਹੋ
ਤੇ ਕਈਆਂ ਦੇ ਤੇਗਾਂ ਦੇ ਸਮੇਤ ਹੀ ਹੱਥ ਵੱਢ ਕੇ ਧਰਤੀ ਉੱਪਰ ਸੁੱਟ ਦਿੱਤੇ ਆ,
ਬਜੰਤ ਧੌਂਸ ਦੀਰਗਾ
ਤੇ ਬਹੁਤੇ ਵੱਡੇ ਧੌਂਸਿਆਂ ਉੱਪਰ ਚੋਟਾਂ ਵੀ ਨਗਾਰਚੀਆਂ ਵੱਲੋਂ ਜੁੱਧ ਦਾ ਉਤਸ਼ਾਹ ਵਧਾਉਣ ਵਾਸਤੇ ਲਗਾਈਆਂ ਜਾ ਰਹੀਆਂ,
ਸੁਣਾਏ ਸੋ ਨਫੀਰੀਆਂ
ਤੇ ਨਫੀਰੀਆਂ ਜਿਹੜੇ ਸਾਜ ਐਸੇ ਜਿਹੜੇ ਜੰਗੀ ਸਾਜ ਹੋਰ ਵੀ ਜਿਨ੍ਹਾਂ ਕੋਲ ਸਾਜੀਆਂ ਕੋਲ ਸਾਜ ਹਨ ਜੰਗ ਦਾ ਉਤਸ਼ਾਹ ਵਧਾਉਣ ਵਾਸਤੇ ਉਹ ਮਾਰੂ ਬਾਜੇ ਵਜਾ ਰਹੇ ਆ,
ਅਨੇਕ ਧੁੰਦ ਬਹਾਨ ਪੈ
ਤੇ ਅਨੇਕਾਂ ਹੀ ਨਗਾਰਿਆਂ ਉੱਪਰ ਵੀ ਚੋਟਾਂ ਲਗਾਈਆਂ ਜਾ ਰਹੀਆਂ,
ਦੁਚੋਬ ਲਾਗ ਧੀਰੀਆਂ
ਧੀਰਜ ਹਿਰਦਿਆਂ ਦੇ ਵਿੱਚ ਹੌਂਸਲਾ ਵਧਾਉਣ ਵਾਸਤੇ ਦੋਹਰੀਆਂ ਚੋਬਾਂ ਨਗਾਰਿਆਂ ਤੇ ਮਾਰੀਆਂ,
ਸੁਬੇਗ ਸਿੰਘ ਜੰਬੂਰੀ
ਤੇ ਜੰਬੂਰੇ ਪਿੰਡ ਦਾ ਰਹਿਣ ਵਾਲਾ ਭਾਈ ਸੁਬੇਗ ਸਿੰਘ ਹੈ ਸੂਰਮਾ,
ਸਬੇਗ ਕ੍ਰੋਧ ਪਾਏ
ਨਾਮ ਸੁਬੇਗ ਸਿੰਘ ਹੈ, ਔਰ ਛੇਤੀ ਨਾਲ ਸੁਬੇਗ ਬਹੁਤੀ ਤੇਜ਼ੀ ਦੇ ਨਾਲ ਵੀਰਰਸ ਦੇ ਸਹਿਤ ਵੈਰੀਆਂ ਉੱਪਰ ਫੁਰਤੀ ਨਾਲ ਵਾਰ ਕਰਨ ਵਾਲਾ ਇਹ ਯੋਧਾ ਹੈ,
ਕਿਰਪਾਲ ਸਿੰਘ ਵੀਰ
ਤੇ ਸੂਰਮੇ ਭਾਈ ਕਿਰਪਾਲ ਸਿੰਘ ਯੋਧੇ ਜੀ,
ਅਮਰੀਕ ਸਿੰਘ ਧਾਇਓ
ਤੇ ਕਿਰਪਾਲ ਸਿੰਘ ਸੂਰਮਾ ਔਰ ਭਾਈ ਅਮਰੀਕ ਸਿੰਘ ਸੂਰਮਾ ਵੀ ਵੈਰੀਆਂ ਵੱਲ ਨੂੰ ਵੱਧ ਰਹੇ ਆ,
ਬਚਿੱਤਰ ਸਿੰਘ ਸੂਰਮਾ
ਤੇ ਭਾਈ ਬਚਿੱਤਰ ਸਿੰਘ ਸੂਰਮਾ ਯੋਧਾ ਹੈ ਜੋ ਹਾਥੀ ਨੂੰ ਮਿੰਨਣ ਵਾਲਾ,
ਆਨੰਦ ਸਿੰਘ ਕੋਪਿਓ
ਤੇ ਭਾਈ ਆਨੰਦ ਸਿੰਘ ਜੀ ਬੜੇ ਵੀਰ ਰਸ ਦੇ ਸਹਿਤ ਹੋਏ ਹਨ ਪਹਾੜੀਆਂ ਉੱਪਰ ਵੱਧ ਰਹੇ ਹਨ,
ਗੋਪਾਲ ਸਿੰਘ ਦਿਆਲ ਸਿੰਘ
ਭਾਈ ਗੋਪਾਲ ਸਿੰਘ ਜੀ ਤੇ ਭਾਈ ਦਿਆਲ ਸਿੰਘ ਜੀ ਸੂਰਮੇ,
ਜੰਗ ਪਾਏ ਰੋਪਿਓ
ਤੇ ਜੰਗ ਦੇ ਮੈਦਾਨ ਵਿੱਚ ਪਹਾੜੀਆਂ ਦੀਆਂ ਫੌਜਾਂ ਅੱਗੇ ਆਪਣੇ ਪੈਰ ਰੋਕ ਕੇ ਜਮਾ ਕੇ ਲੜ ਰਹੇ ਹਨ ਵੈਰੀਆਂ ਨਾਲ,
ਹਮੀਰ ਸਿੰਘ ਮਾਨ ਸਿੰਘ
ਭਾਈ ਹਮੀਰ ਸਿੰਘ ਤੇ ਭਾਈ ਮਾਨ ਸਿੰਘ ਯੋਧੇ ਵੀ ਲੜਦੇ ਹਨ ਵੈਰੀਆਂ ਨਾਲ,
ਟੇਕ ਸਿੰਘ ਦੌੜ ਕੇ
ਭਾਈ ਟੇਕ ਸਿੰਘ ਜੀ ਵੀ ਦੌੜ ਦੌੜ ਕੇ ਵੈਰੀ ਦੇ ਸਰੀਰ ਉੱਪਰ ਵਾਰ ਕਰਕੇ ਉਸਨੂੰ ਲਟਾਉਂਦੇ ਹਨ,
ਦੀਵਾਨ ਸਿੰਘ ਸ਼ੋਭ ਸਿੰਘ
ਭਾਈ ਦੀਵਾਨ ਸਿੰਘ ਤੇ ਭਾਈ ਸ਼ੋਭ ਸਿੰਘ ਜੀ ਵੀ ਉਤਸ਼ਾਹ ਸਹਿਤ ਲੜਦੇ ਹਨ,
ਕੌਲ ਸਿੰਘ ਰੌਰ ਕੇ
ਤੇ ਭਾਈ ਕੌਲ ਸਿੰਘ ਜੀ ਉੱਚੀ ਆਵਾਜ਼ ਵਿੱਚ ਲਲਕਾਰ ਕੇ ਵੰਗਾਰ ਕੇ ਵੈਰੀ ਤੇ ਵਾਰ ਕਰਕੇ ਲਾਹ ਸੁੱਟਦੇ ਹਨ ਉਸਦੇ ਅੰਗਾਂ ਨੂੰ,
ਹਜ਼ਾਰ ਸਿੰਘ ਚੇਤ ਸਿੰਘ
ਤੇ ਇਸੇ ਪ੍ਰਕਾਰ ਜਿਹੜਾ ਹਜ਼ਾਰਾਂ ਹੀ ਵੈਰੀਆਂ ਨੂੰ ਮਾਰਨ ਵਾਲਾ ਸੂਰਮਾ ਭਾਈ ਹਜ਼ਾਰ ਸਿੰਘ ਹੀ ਜਿਸਦਾ ਨਾਮ ਹੈ ਔਰ ਭਾਈ ਚੇਤ ਸਿੰਘ ਜੀ ਵੀ ਹੈ ਨਾਲ,
ਸੰਤ ਸਿੰਘ ਸੂਰਮਾ
ਤੇ ਭਾਈ ਸੰਤ ਸਿੰਘ ਸੂਰਮਾ ਯੋਧਾ ਵੀ ਉਤਸ਼ਾਹਿਤ ਹੋ ਕੇ ਲੜਦਾ ਹੈ,
ਸੁਜਾਨ ਸਿੰਘ ਕਾਹਨ ਸਿੰਘ
ਤੇ ਭਾਈ ਸੁਜਾਨ ਸਿੰਘ ਤੇ ਭਾਈ ਕਾਹਨ ਸਿੰਘ ਸੂਰਮੇ ਵੀ ਲੜਦੇ ਹਨ,
ਦਾਨ ਸਿੰਘ ਰੂਰਮਾ
ਤੇ ਇਸੇ ਪ੍ਰਕਾਰ ਸੁੰਦਰ ਬਲ ਦੇ ਸਹਿਤ ਲੜਨ ਵਾਲੇ ਭਾਈ ਦਾਨ ਸਿੰਘ ਜੀ ਵੀ ਵੈਰੀਆਂ ਤੇ ਵਾਰ ਕਰਦੇ ਹਨ,
ਰਸਾਵਲ ਛੰਦ ਉਦੈ ਸਿੰਘ ਬੀਰੰ
ਤੇ ਭਾਈ ਉਦੈ ਸਿੰਘ ਜੀ ਸੂਰਮੇ ਬਹਾਦੁਰ,
ਫਤਿਹ ਸਿੰਘ ਧੀਰੰ
ਤੇ ਧੀਰਜ ਦੇ ਸਹਿਤ ਲੜਨ ਵਾਲੇ ਭਾਈ ਫਤਿਹ ਸਿੰਘ ਜੀ ਵੀ ਹਨ ਨਾਲ,
ਦਇਆ ਸਿੰਘ ਸੰਗੀ
ਤੇ ਭਾਈ ਦਇਆ ਸਿੰਘ ਪਿਆਰੇ ਜੀ ਇਹਨਾਂ ਦੇ ਨਾਲ ਵੀ ਹੋਰ ਸਿੰਘ ਸੂਰਮੇ ਸਾਥੀ ਹੋਏ ਹਨ,
ਭੁਜੰਗੇ ਨਿਸੰਗੀ
ਜਿਹੜੇ ਨਿਸੰਗ ਹੋ ਕੇ ਜੰਗ ਦੇ ਮੈਦਾਨ ਵਿੱਚ ਜੰਗ ਕਰਨ ਵਾਲੇ ਇਹ ਭੁਜੰਗੀ ਯੋਧੇ ਸੂਰਮੇ ਹਨ,
ਗਿਨੈ ਨਾਮ ਕੇਤੇ
ਤੇ ਕਵੀ ਜੀ ਦੱਸਦੇ ਆ ਕਿ ਇਹਨਾਂ ਸਿੰਘਾਂ ਦੇ ਨਾਮ ਤੁਹਾਨੂੰ ਮੈਂ ਦੱਸਿਆ ਅਤੇ ਖਾਲਸਾ ਜੀ ਕਿੰਨਿਆਂ ਕੁ ਨਾਮ ਸਿੰਘਾਂ ਦੇ ਨਾਮ ਗਿਣ ਗਿਣ ਕੇ ਹੋਰ ਤੁਹਾਨੂੰ ਦੱਸਣਾ ਕੁ ਸੁਣਾਵਣਾ ਕਰਾਂ।
ਗੁਰੂ ਪਾਸ ਜੇਤੇ
ਜਿੰਨੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇੜੇ ਰਹਿਣ ਵਾਲੇ ਇਹ ਸਿੰਘ ਸੂਰਮੇ ਹਨ,
ਮਜੈਲੰਗ ਵਿਸਾਲੇ
ਬਹੁਤ ਸਾਰੇ ਮਜੈਲ ਸਿੰਘ ਸੂਰਮੇ ਵੀ ਯੋਧੇ ਹਨ ਫੌਜਾਂ ਵਿੱਚ,
ਭਏ ਰੋਹ ਵਾਲੇ
ਬਹੁਤ ਵੀਰ ਰਸ ਵਾਲੇ ਜੋ ਹੋਏ ਹਨ ਵੈਰੀਆਂ ਤੇ ਵਾਰ ਵਹਾਉਣ ਵਾਸਤੇ ਤਿਆਰ ਬਰ ਤਿਆਰ ਹੋਏ,
ਖਚਾ ਖਚ ਬਾਹੈ
ਤੇ ਇਹਨਾਂ ਸਿੰਘਾਂ ਨੇ ਜਦੋਂ ਵੈਰੀਆਂ ਦੇ ਸਰੀਰਾਂ ਉੱਪਰ ਵਾਰ ਕੀਤੇ ਆ ਤਾਂ ਖਚਾ ਖਚ ਵਾਰੀ ਵਾਰੀ ਇਸੇ ਪ੍ਰਕਾਰ ਤੇਗਾਂ ਦੇ ਵਾਰ ਕਰਕੇ ਉਹਨਾਂ ਦੇ ਆਹੂ ਲਾਹੇ ਹਨ,
ਜੁਦੇ ਅੰਗ ਲਾਹੈ
ਤੇ ਸਰੀਰਾਂ ਦੇ ਅੰਗਾਂ ਨੂੰ ਉਤਾਰ ਉਤਾਰ ਕੇ ਉਹਨਾਂ ਦੇ ਤਨਾਂ ਧੜਾਂ ਨਾਲੋਂ ਸੁੱਟਿਆ ਹੈ,
ਉਤੇ ਢੂਕ ਰਾਜੇ
ਤੇ ਉਧਰੋਂ ਜਿਹੜੇ ਪਹਾੜੀ ਰਾਜੇ ਆ ਉਹ ਵੀ ਆਪਣੀਆਂ ਫੌਜਾਂ ਸਮੇਤ ਹੋ ਕੇ ਨੇੜੇ ਢੁਕਣ ਦਾ ਯਤਨ ਕਰਦੇ ਹਨ ਸਿੰਘਾਂ ਵੱਲ ਨੂੰ,
ਭੱਜੇ ਫੇਰ ਲਾਜੇ
ਤੇ ਫਿਰ ਲੱਜਿਆ ਕੀਤੀ ਆ, ਸ਼ਰਮ ਕਰਕੇ ਪਿਛਾਂ ਨੂੰ ਜਿਹੜੇ ਭੱਜ ਗਏ ਸੀ ਫਿਰ ਸ਼ਰਮ ਕਰਕੇ ਅੱਗੇ ਨੂੰ ਵਧਣ ਲੱਗੇ ਹਨ,
ਕਰੇ ਆਨ ਹੱਲੇ
ਤੇ ਆ ਆ ਕੇ ਆਪਣਾ ਆਪਣੇ ਸਿਪਾਹੀਆਂ ਦੀਆਂ ਫੌਜਾਂ ਨੂੰ ਪਹਾੜੀ ਦਾਜ ਪ੍ਰੇਰ ਪ੍ਰੇਰ ਕੇ ਹੱਲਾ ਕਰਾਉਂਦੇ ਹਨ ਸਿੰਘਾਂ ਉੱਪਰ,
ਉਥੱਲੇ ਪਥੱਲੇ
ਤੇ ਉਹ ਜਿਹੜੇ ਅੱਗੇ ਵਧੇ ਆ ਉਹਨਾਂ ਨੂੰ ਸਿੰਘਾਂ ਨੇ ਉਥੱਲ ਪਥੱਲ ਦਿੱਤਾ, ਉਲਟਾ ਪਲਟਾ ਸੁੱਟਿਆ,
ਕਿਤੇ ਘਾਵ ਚੱਲੇ
ਤੇ ਕਈਆਂ ਦੇ ਕੀਤੇ ਹੋਏ ਵਾਰਾਂ ਨੂੰ ਸਿੰਘਾਂ ਨੇ ਆਪਣੇ ਸਰੀਰਾਂ ਉੱਪਰ ਢਾਲਾਂ ਅੱਗੇ ਕਰਕੇ ਸ਼ਸਤਰ ਅੱਗੇ ਕਰਕੇ ਰੋਕਿਆ ਚੱਲਿਆ ਹੈ,
ਨਹੀਂ ਪਾਵ ਹੱਲੇ
ਆਪਣੇ ਸਰੀਰਾਂ ਉੱਪਰ ਵੀ ਵਾਰਾਂ ਨੂੰ ਸਹਾਰਿਆ ਪਰ ਆਪਣੇ ਪੈਰ ਪਿੱਛੇ ਨਹੀਂ ਹਟਾਏ,
ਕਿਰਪਾਨਾ ਨਿਕਾਰੇ
ਤੇ ਕਿਰਪਾਨਾਂ ਮਿਆਨਾਂ ਵਿੱਚੋਂ ਧੋਹੀਆਂ ਹੋਈਆਂ ਸਿੰਘਾਂ ਨੇ,
ਕਰੂਰੰ ਕਰਾਰੇ
ਜਿਹੜੇ ਇਹ ਕਰੜੇ ਬਲ ਵਾਲੇ ਵੈਰੀਆਂ ਵਾਸਤੇ ਬੜੇ ਹੀ ਇਹ ਜੋ ਸਖਤੀ ਨਾਲ ਲੜਨ ਵਾਲੇ ਸਿੰਘ ਸੂਰਮੇ ਬਹਾਦਰ ਭਿਆਨਕ ਰੂਪ ਵਿੱਚ ਹਨ,
ਕਟਾਰੰ ਪ੍ਰਹਾਰੇ
ਤੇ ਇਸ ਪ੍ਰਕਾਰ ਜਦੋਂ ਕਿਤੇ ਮੌਕਾ ਬਣਦਾ ਵੈਰੀ ਨੇੜੇ ਹੁੰਦਾ ਫਿਰ ਕਟਾਰ ਦਾ ਵੀ ਉਸਦੇ ਸਰੀਰ ਤੇ ਵਾਰ ਕਰਦੇ ਹਨ,
ਦਏ ਪੇਟ ਫਾਰੇ
ਕਈਆਂ ਦੇ ਪੇਟ ਬਿਨ ਸੁੱਟੇ ਹਨ ਕਟਾਰਾਂ ਮਾਰ ਮਾਰ ਕੇ,
ਦੋਹਰਾ ਇਸ ਵਿਧ ਭਇਓ ਪ੍ਰਚੰਡ ਰਣ
ਤੇ ਇਸ ਪ੍ਰਕਾਰ ਦਾ ਬੜਾ ਹੀ ਭਿਆਨਕ ਯੁੱਧ ਮਚਿਆ ਹੈ,
ਮਿਲੀ ਬਾਹਨੀ ਦੋਏ
ਦੋਵੇਂ ਫੌਜਾਂ ਇੱਧਰੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਫੌਜਾਂ ਔਰ ਉਧਰੋਂ ਪਹਾੜੀਆਂ ਦੀਆਂ ਜਿਹੜੀਆਂ ਫੌਜਾਂ ਹਨ ਇਹ ਦੋਵੇਂ ਫੌਜਾਂ ਆਪਸ ਵਿੱਚ ਲੜਨ ਵਾਸਤੇ ਮਿਲੀਆਂ ਹਨ,
ਸ਼੍ਰੋਣਤ ਵਿਥਰਿਓ ਧਰਨ ਬਹੁ
ਧਰਤੀ ਉੱਪਰ ਜਿਸ ਕਰਕੇ ਲੋਥਾਂ ਉੱਪਰ ਲੋਥਾਂ ਚੜ੍ਹਨ ਤੇ ਕੱਟੇ ਵੱਢੇ ਜਾਣ ਤੇ ਬਹੁਤ ਜ਼ਿਆਦਾ ਲਹੂ ਤੇ ਮਾਸ ਖਿਲ ਰਿਹਾ ਪਿਆ ਹੈ,
ਲੋਥ ਪੋਥ ਨਾ ਹੋਏ
ਬਹੁਤੀਆਂ ਲੋਥਾਂ ਉੱਪਰ ਲੋਥਾਂ ਗੁੱਥੀਆਂ ਗਈਆਂ ਢੇਰ ਲੱਗ ਗਏ ਹਨ, ਇਸ ਪ੍ਰਕਾਰ ਦਾ ਭਿਆਨਕ ਯੁੱਧ ਮਚਿਆ ਹੈ, ਸਿੰਘ ਸੂਰਮੇ ਯੋਧੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਉਤਸ਼ਾਹ ਨਾਲ ਬਹੁਤ ਸੂਰਬੀਰਤਾ ਦਲੇਰੀ ਬਹਾਦਰੀ ਸਹਿਤ ਚੜ੍ਹ ਕੇ ਆਈਆਂ ਪਹਾੜੀ ਫੌਜਾਂ ਦੇ ਨਾਲ ਲੜੇ ਹਨ, ਜਿਸ ਪ੍ਰਕਾਰ ਜਿਹੜਾ ਗੁਜਰਾਂ ਰੰਗੜਾਂ ਦਾ ਜਿਹੜਾ ਸਰਦਾਰ ਬਣ ਕੇ ਆਇਆ ਜਮਤੁੱਲਾ ਭਾਊ ਗੁਜਰਾਂ ਦੀਆਂ ਛੇੜਾਂ ਨੂੰ ਇਕੱਠੀਆਂ ਕਰਕੇ ਜਿਸਨੇ ਲਿਆਂਦਾ ਆ, ਜਦੋਂ ਇਹ ਜਮਤੁੱਲਾ ਭਾਊ ਆਣ ਕੇ ਸਿੰਘਾਂ ਦੇ ਨਾਲ ਲੜਦਾ ਹੈ ਜਿਵੇਂ ਇਸ ਦਾ ਵੱਧ ਕੀਤਾ ਜਾਂਦਾ ਹੈ ਸਿੰਘਾਂ ਵੱਲੋਂ ਇਸ ਨੂੰ ਮਾਰਿਆ ਜਾਂਦਾ ਹੈ, ਅੱਗੇ ਇਹ ਪ੍ਰਸੰਗ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨੇ, ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਰੂਪ ਖਾਲਸਾ ਸਾਧ ਸੰਗਤ ਸਮਤ ਬਖਸ਼ਣ ਹਰ ਹੋ ਆਸੀਸ ਬਖਸ਼ਿਸ਼ ਕਰਨੀ, ਜਿਸ ਕਰਕੇ ਸ਼ਰਧਾ ਭਾਵਨਾ ਉਦਮ ਉਤਸ਼ਾਹ ਪ੍ਰੇਮ ਸਹਿਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੀ ਜਸ ਦੀ ਕਥਾ ਵਿਚਾਰ ਕਰਨ ਦੀ ਸਮਤ ਪ੍ਰਾਪਤ ਹੋਵੇ ਜੀ।
ਇਸ ਵਿਧ ਭਇਓ ਪ੍ਰਚੰਡ ਰਣ ਮਿਲੀ ਬਾਹਿਨੀ ਦੋਏ, ਸ਼੍ਰੋਣਤ ਬਿਥਰਿਓ ਧਰਨ ਬਹੁ ਲੋਥ ਪੋਥ ਨਾ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।